Oh, एक ओंकार सतनाम कर्ता पुरुष निर्भव निर्भय अकाल मूर्त अजूनी शैभम गुर प्रसाद गुर के शब्द तरे मुन के ते इंद्रदिक प्रेमाद तरे गुर के शब्द तरे मुन के ते इंद्रदिक प्रेमाद तरे सनक सनंदन तपसी जन के ते गुर प्रसादी पार परे सनक सनंदन तपसी जन के ते गुर प्रसादी पार परे
वडहंस है वडहंस है वडहंस है
Shut up.
Vadhu 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 Vad ਸ਼ਬਦ ਤੇ ਬਾਣੀ ਵਿੱਚ ਕੋਈ ਅੰਤਰ ਨਹੀਂ।
ਤੇ ਪਾਣੀ ਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ। ਇਹ ਅਗਮੀ ਬੋਲ ਤੁਰੋਂ ਹੀ ਆਏ ਜਾਂਦੇ ਹਨ। ਮਨੁੱਖੀ ਖਿਆਲ ਜਾਂ ਮਨੁੱਖੀ ਵਿਚਾਰ ਮਨੁੱਖੀ ਜੀਵਨ ਦੀ ਪ੍ਰਧਾਨਤਾ ਕਰਦੇ ਆਏ ਹਨ, ਇਸ ਵਿੱਚ ਕੋਈ ਸ਼ੱਕ ਨਹੀਂ। ਚੰਗੇ ਖਿਆਲ ਮਨੁੱਖ ਨੂੰ ਚੰਗਾ ਬਣਾਉਂਦੇ ਨੇ, ਮੰਦੇ ਖਿਆਲ ਮਨੁੱਖ ਨੂੰ ਮੰਦਾ ਬਣਾਉਂਦੇ ਨੇ। ਮਨੁੱਖੀ ਮਨ ਨੂੰ ਮਨੁੱਖੀ ਸੰਕਲਪਾਂ ਤੇ ਵਿਕਲਪਾਂ ਦਾ ਸੰਗ੍ਰਹਿ ਕਿਹਾ ਗਿਆ। ਲੇਕਿਨ ਵਿਕਲ ਸਮਝ ਵਿੱਚ ਆਉਂਦੀ ਹੈ ਸਰੀਰ ਕਰਕੇ ਕਿੰਨੇ ਮਨੁੱਖ ਆਏ, ਸਰੀਰ ਕਰਕੇ ਸਭ ਮਨੁੱਖ ਚਲੇ ਗਏ। ਲੇਕਿਨ ਜੇ ਸਰੀਰ ਜਾਣ ਤੋਂ ਬਾਅਦ ਵੀ ਜੇ ਕਾਇਮ ਰਹੇ ਹਨ, ਉਹ ਹਨ ਉੱਤਮ ਤੋਂ ਉੱਤਮ ਵਿਚਾਰ। ਜੇ ਜਿਉਂਦੇ ਜੀ ਜੀਵਨ ਵਿੱਚ ਉੱਤਮ ਤੋਂ ਉੱਤਮ ਵਿਚਾਰ ਮਿਲ ਜਾਣ, ਇਹ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦੇ। ਇਹ ਉੱਤਮ ਤੋਂ ਉੱਤਮ ਵਿਚਾਰਾਂ ਦਾ ਸੋਮਾ ਹੈ ਵਾਹਿਗੁਰੂ, ਇਹ ਉੱਤਮ ਤੋਂ ਉੱਤਮ ਵਿਚਾਰਾਂ ਦਾ ਸੋਮਾ ਹੈ ਪਰਮਾਤਮਾ। ਪਰਮਾਤਮਾ ਸੋਮੇ ਤੋਂ ਇਹ ਉੱਤਮ ਵਿਚਾਰ ਪਰਮਾਤਮਾ ਦੀ ਬਾਣੀ ਦੁਆਰਾ ਵਰਤਦੇ ਹਨ ਤੇ ਪਰਮਾਤਮਾ ਦੀ ਬਾਣੀ ਸ਼ਬਦਾਂ ਦੁਆਰਾ ਪ੍ਰਕਾਸ਼ ਕਰਦੀ ਹੈ। ਪਰਮਾਤਮਾ ਦਾ ਮੁੱਢ ਕਦੀਮੀ ਸੁਭਾਵ ਹੈ, ਜਦੋਂ ਵੀ ਵਰਤਦਾ ਗੁਰੂ ਰੂਪ ਹੋ ਕੇ ਵਰਤਦਾ। ਜੇ ਪਰਮਾਤਮਾ ਦੇ ਉੱਤਮ ਵਿਚਾਰ ਬਾਣੀ ਰੂਪ ਹੋ ਕੇ ਵਰਤੇ, ਗੁਰੂ ਰੂਪ ਹੋ ਕੇ ਵਰਤੇ, ਤਾਂ ਗੁਰਬਾਣੀ ਰੂਪ ਹੋ ਕੇ ਵਰਤੇ। ਜੇ ਬਾਣੀ ਸ਼ਬਦ ਰੂਪ ਹੋ ਕੇ ਵਰਤੀ, ਜੇ ਗੁਰੂ ਰਾਹੀਂ ਵਰਤੀ, ਤਾਂ ਗੁਰੂ ਸ਼ਬਦ ਰੂਪ ਹੋ ਕੇ ਵਰਤੀ। ਆਖੋ ਫਿਰ ਤਾਂ ਇਉਂ ਲੱਗਦਾ ਉੱਤਮ ਤੋਂ ਉੱਤਮ ਵਿਚਾਰ ਜਨਮ ਲੈਂਦੇ ਹਨ ਗੁਰੂ ਸ਼ਬਦ ਤੋਂ। ਗੁਰੂ ਸ਼ਬਦ ਹੀ ਉੱਤਮ ਤੋਂ ਉੱਤਮ ਵਿਚਾਰ ਦਾ ਸੋਮਾ ਹੈ। ਗੁਰ ਸ਼ਬਦ ਹੀ ਅਗਮੀ ਸ਼ਬਦ ਹੈ, ਜਿੱਥੇ ਮਨ ਤੇ ਬੁੱਧ ਦੀ ਪਹੁੰਚ ਨਹੀਂ। ਅੱਖਰ ਤਾਂ ਇੱਕ ਪੁਸ਼ਾਕ ਹਨ, ਅੱਖਰ ਹੁੰਦੇ ਹੀ ਇੱਕ ਪੁਸ਼ਾਕ ਹਨ, ਸਰੀਰ ਨਹੀਂ। ਅੱਖਰ ਇੱਕ ਪੁਸ਼ਾਕ ਹਨ, ਪੁਸ਼ਾਕ ਸਰੀਰ ਨਹੀਂ ਹੁੰਦੀ, ਸਰੀਰ ਤੇ ਪਹਿਨੀ ਜਾਂਦੀ ਹੈ। ਅੱਖਰ ਇੱਕ ਪੁਸ਼ਾਕ ਹਨ, ਵੇਖਣਾ ਤਾਂ ਇਹ ਹੈ ਇਹਨਾਂ ਅੱਖਰਾਂ ਵਿੱਚ ਨੂਰ ਕੈਸਾ, ਇਹਨਾਂ ਅੱਖਰਾਂ ਵਿੱਚ ਪਰਮੇਸ਼ਰ ਦਾ ਸਰੂਰ ਕੈਸਾ। ਜਿਨ੍ਹਾਂ ਅੱਖਰਾਂ ਵਿੱਚ ਪਰਮੇਸ਼ਰ ਦਾ ਨੂਰ ਹੋਵੇ, ਜਿਨ੍ਹਾਂ ਅੱਖਰਾਂ ਵਿੱਚ ਪਰਮੇਸ਼ਰ ਦਾ ਸਰੂਰ ਹੋਵੇ, ਉਹਨਾਂ ਅੱਖਰਾਂ ਨੂੰ ਫਿਰ ਵਾਰ ਇੱਕ ਵਾਰ ਨਮਸਕਾਰ ਹੁੰਦੀ ਹੈ। ਉਹਨਾਂ ਅੱਖਰਾਂ ਨੂੰ ਹੀ ਵਾਰ ਇੱਕ ਵਾਰ ਨਮਸਕਾਰ ਹੁੰਦੀ ਹੈ। ਉਹ ਅੱਖਰ ਹੀ ਪ੍ਰਭੂ ਦਾ ਸਿਮਰਨ ਬਣ ਜਾਂਦੇ ਹਨ, ਉਹ ਅੱਖਰ ਹੀ ਪ੍ਰਭੂ ਦੇ ਮਿਲਾਪ ਲਈ ਸਾਧਨ ਬਣ ਜਾਂਦੇ ਹਨ। ਸੱਚਮੁੱਚ ਇਹ ਅਗਮੀ ਸ਼ਬਦ ਹੀ ਮਨੁੱਖੀ ਜੀਵਨ ਵਿੱਚ ਤਬਦੀਲੀ ਲਿਆ ਸਕਦੇ ਹਨ। ਅੱਜ ਤੱਕ ਜਿੰਨੀ ਵੀ ਮਨੁੱਖੀ ਜੀਵਨ ਵਿੱਚ ਤਬਦੀਲੀ ਆਈ ਹੈ, ਉਹ ਆਈ ਹੈ ਗੁਰ ਸ਼ਬਦ ਕਰਕੇ। ਜੇ ਗਨਹਾ ਪਾਪਣ ਦਾ ਉਦਾਰ ਹੋਇਆ ਉਦੋਂ ਵੀ ਸ਼ਬਦ ਕਰਕੇ। ਜੇ ਅਜਾ ਮਨ ਪਾਪੀ ਦਾ ਵਿਸਤਾਰਾ ਹੋਇਆ ਉਹ ਵੀ ਸ਼ਬਦ ਕਰਕੇ। ਵੱਡੇ ਧੁੱਪ ਤੇ ਅਪਰਾਧੀਆਂ ਦਾ ਉਦਾਰ ਹੋਇਆ, ਪਾਪੀਆਂ ਦਾ ਉਦਾਰ ਹੋਇਆ। ਜੇ ਠੱਗ ਕੋਈ ਸੱਜਣ ਬਣਿਆ, ਜੇ ਚੋਰ ਕੋਈ ਸਾਧੂ ਬਣਿਆ ਵਰਤਿਆ, ਉਦੋਂ ਵੀ ਸ਼ਬਦ ਹੈ। ਬਿਨਾਂ ਸ਼ਬਦ ਤੋਂ, ਬਿਨਾਂ ਗੁਰ ਸ਼ਬਦ ਤੋਂ ਕਿਸੇ ਦੇ ਜੀਵਨ ਦਾ ਉਦਾਰ ਹੋਇਆ ਨਹੀਂ, ਨਾ ਹੋ ਸਕਦਾ। ਗੁਰ ਕੈ ਸ਼ਬਦ तरे मुन के ते इंद्रादिक कै मार तरे सनक सनंदन तपसी जन के ते गुर प्रसादी पार परे। लेकिन जो अज मैं गल कहना चाहना आई दे विषय विच सिन्हा ने गुर दीक्षा राही गुरु के शब्द नूं अपना लिया है अपना लिया पाप कमा लिया है। जिन्हा ने गुरु का शब्द रतन आचार मकवाया शब्द भी रतन मकवाया उन्होंने एक गलती सोची आ गई इस सोची हर एक नहीं आई उन्नी देर तक सानू नहीं होनी जिनी देर तक असि भी गुरु दीक्षा राही गुरु शब्द की कमाई नहीं आती उन्नी देर तक साढ़े अंदर भी सहसे बने रहने तक बने रहने। अज सिख होके भी जे तर्क कर दिया उसका कारण एक ही है कि वह दूर गुरु दीक्षा तो हीना है। जे अज का बंदा यह तर्क कर जाए रब है नहीं पता नहीं है कि नहीं है जिस संसार ने नहीं रहना उसते श्रद्धा बनाई बैठा है जिस रब ने हमेशा ही रहना है उसते शक कर दिया पता नहीं है कि नहीं है उसका कारण एक ही है कि ऐसे बंदे दे अंदर अजे वो शब्द नहीं प्रकाश होया। जिथे गुरु शब्द का प्रकाश नहीं वो अन्ना भी है ते बोला भी है अगवाई हूं जेड़ा है ही अन्ना उस सच की दिखाई देगा जेड़ा है ही बोला उस सच की सुनाई देगा। शब्द ना जाने से अन्ने बोले सो किच आए संसार अगवाई वो अन्ने भी हन ते बोले भी हन। यह लगता है गुरु दीक्षा तो बिना अखा होंदया होया भी अन्ना है गुरु दीक्षा तो बिना कन होंदया होया भी बोला है। मैं नहीं कहता गुरमुख रंग न दिसी हुंदी अखी अन्ना सोई गुरमुख शब्द न गावी हुंदी जीभ गुंगा सोई अगवा। मैं नहीं कहता भाई गुरदास ने कहा एक बार मैं फिर कह दिया क्योंकि मैनू हलूणा मिलता है गुरु दीक्षा तो हीना बंदा जो है गुरमुख रंग न दिसी हुंदी अखी अन्ना सोई गुरमुख शब्द न गावी हुंदी जीभ गुंगा सोई चरण कमल दी बास में नकटा होए नक अलोई। गुरमुख समझ न सकी से मत ही न लेंदा टोई उस टोई किथे आ हुंदे पर तख गुरु जो बिछड़े तिन को दर टोई। आखो पिछे तो मैं बेनती करांगा जिन्हां ने गुरु शब्द नाल सांझ पा ली गुरु शब्द नूं कमाया उन्हां नूं एक गलती समझ आ गई ते जो सृष्टि नजर आ रही है इस सृष्टि दे विच जो असीं भी हां तुसीं भी हो ਇਹ ਸ੍ਰਿਸ਼ਟੀ ਦਾ ਜਨਮ ਹੋਇਆ ਹੀ ਸ਼ਬਦ ਤੋਂ ਹੈ ਉਤਪਤ ਪਰਲੋ ਸ਼ਬਦ ਹੋਵੇ ਸ਼ਬਦ ਹੀ ਰਕੋ ਪਰਲੋ ਤੁਸੀਂ ਬੋਲੋ ਉਤਪਤ ਪਰਲੋ ਸ਼ਬਦ ਹੋਵੇ ਸ਼ਬਦ ਹੀ ਰਕੋਪਤ ਹੋਵੇ। इसका भाव है कि जिस सृष्टि सारी लुकाई का जन्म ही शब्द तो है साडा आना भी शब्द तो है। इसका भाव है कि जे साडा आना शब्द तो होया तो साडा जाना भी शब्द च होना चाहिए। दूजे शब्द च कह दिया साडे आने का गेट ते साडे जाने का गेट एक ही है। उत्पत पर लो शब्द होवै शब्द ही फिर उपत होवै साडे आउण दा गेट ते साडे जाण दा गेट इक ही है उह है शब्द। जे असीं तुसीं सारे शब्द चो आए हां शब्द चो जन्मे हां
तो फिर तो सानू शब्द च जीवना चाहिए। कमाल है जन्म शब्द चो होया हो शब्द विच जीवे ना वो कहता जीवन होया। शब्द चो जन्म लैके कोई शब्द विच जीवंदा नहीं पिया उसका जीवन तो बेरसा होगा, उसका जीवन तो पटकड़ा विच होगा। आज असी खबर खींचते पे हाँ क्यों टेंशन बड़ी है पुड़ते पे हाँ, अज गुटका पढ़ के पाठ भी करते हैं फिर खबर खींचते पड़े क्यों, क्योंकि असी शब्द चो जन्म लैके शब्द नो कमाया नहीं। जे शब्द चो जन्म लैके शब्द विच नहीं जीवे जूंदे जी शब्द नो नहीं कमाया तो एक गल पक्की है जान लग्या साडे लई शब्द दा गेट बंद होगा, फिर तो असि कीड़े मकोड़े हाथी घोड़े बणांगे ही बणांगे कोई रोक नहीं सकता, फिर तो बणांगे कीड़े मकोड़े हाथी घोड़े। जे शब्द जन्म लैके शब्द विच जी के शब्द नूं कमा गए ते जान लग्या साडे लई शब्द दा गेट खुला होगा ते असि शब्द विच ही जाके समा जांगे। जिस जोत तो आए सी उसे जोत विच जाके रल जाए, असी शब्द की जोत चो आए हां मुड़ के शब्द विच ही जाके समा जाए, समाउणगे शब्द विच वही। जदों मैं गुरसिखी की गल करता तो भाई साहब परवीर सिंह जी ने गुजार दी कहते गुरसिख दे जीवन का जन्म होया ही शब्द तो है, माता की कुखों शरीर ने जन्म लिया है, लेकिन शरीर के जन्म तो बाद जिस जीवन ने गुर शब्द चो जन्म ले लिया गुर शब्द विच जीवे है गुर शब्द नु जिंदा कमा गया जे मुड़ के गुर शब्द विच समा गया उसका नाम गुरसिख है। अगवाई सिर्फ गुरसिख उसे नु कहा जा सकता है अगवाई। अपने आप सिख ऐलान वाले जे अजे तक साडे जीवन का गुर शब्द तो जन्म ही नहीं होया गुरदीख्या ले ही नहीं, सिख ऐलान नाल कोई सिख नहीं हुंदा सिख बनन नाल सिख हुंदा। जे असीं गुरदीख्या ले ही नहीं ते सानू की अधिकार है अपने आप नूं सिख ऐलान दा गुरु दा जे सिख बने ही नहीं। अगू भाई गुरसिख लै गुरसिख सदाया अगुवाई, जे गुरदीख्या है तो अपने आप नूं कुछ सिख सदा सकता है अगुवाई। भाई साहब फकीर सिंह ने इस नूं स्पष्ट कर दिता गुरसिख है ही उह जिसका जीवन का जन्म गुर शब्द चो होया गुर शब्द जीविया गुर शब्द नूं जिंदा गुर शब्द नूं कमा के मुड़ के गुर शब्द च समा गया गुरसिख हो गया। असी तुसी जे शब्द चो जन्म लिया शब्द विच जे नहीं जुड़ते तो मुड़ के शब्द विच नहीं समा सकांगे तो फिर की होगा मुड़ के उन्हां 84 लख जूनां का गेट पै जाएगा जिन्हां 84 लख जूनां च अगे कुछ नहीं सी कर सके जे ना कर सकते सी परमात्मा ने साडे भाग जगाए सानू वारी दे दित्ती ते कहा जो तू 84 लख जून च नहीं सी कर सकिया नहीं सी कर सकता हूं कर लै जे हुण भी ना कीता फिर परमात्मा तो जरूर कहेगा मैनू स्वाद नहीं आया तेनू बंदा बनाउण दा चंगा हुंदा इस नाल तेनू बंदा ही ना बनाउंदा साध ना ही अवे ही गल है अगवाई मैनू इस गल का स्वाद नहीं। जे गुर शब्द की रोशनी में जी पे तो एक गल की होर तुहानू समझ आ जाएगी जे गुर शब्द नूं जीवदे कमा गए ना तो तुसी जीवदे जी लोकी मरण तो बाद दीआं गल्लां करदे ने सानू मरण तो बाद दीआं गल्लां करन दी की लोड़ है सानू तां जीवदे जी ही दावा कर सकते हां ए दुनिया दे लोको मैं दावा करदा कि मैं जन्म मरण के गेट च नहीं आवांगा कमाल है गुरसिख को कितनी बख्शिश है। अपने जिंदे की आप ही मान कर सकता है, दावा कर सकता है, दुनिया के लोगों में जुड़े जी दस दिया तहू मैं जन्म भर के गेट चली आवा। गुरसिख कुल की है, क्यों कह रहे हैं? क्योंकि गुरसिख जानता है जे साडा आना जाना गुर शब्द चो है तो जे गुर शब्द नु कमा गए कमांदे कमांदे एक शब्द मेरे प्राण बस है बहुत जन्म। कई बार पढ़िया करेगा एक शब्द मेरे प्राण बस है बहुत जन्म ऐसा कवा जो गुर शब्द नो कि गुर शब्द ही तुहाडे प्राण बन जाए। फिर कह दे ऐसी कमाई करो गुर शब्द की। संसार कहता है ये प्राणी प्राणा दे आसरे जुंदा है, तुसी ए को मेरे प्राण गुर शब्द दे आसरे जुंदे है। इन्ने अंतर है गुर सिख विच। प्राणी कहता है ये प्राणी प्राणा दे आसरे जुंदा है, लेकिन गुर सिख गुर शब्द नूं कमाउण वाला कहता नहीं मेरे प्राण गुर शब्द दे आसरे जुंदे है। भगत नामदेव जी नवी गल कही दुनिया के लोग को मैं डंके की चोट नाल पहले कहना पातशाह बहुर ना आवन पाव मैं जन्म उसके गेट च नहीं आवांगा। भगत नामदेव जी ने पूछा जी साढ़े को औकदी है, दसा अमृत बाणी घटते उचरों आत्म को समझा। हूं कई वेर से सवाल करे कि बहुत जन्म ना आवा जूंदे जी बंदा किवें दावा कर सकता है अगवाई कई कहे कि मैं इस विषय से पहुंचना चाहना शब्द रत्ते बड़ा हंस है पढ़ना साझा करना चाहना विच कुछ शब्द भी दो तीन पढ़ने कीर्ति रूपी पढ़ेंगे क्योंकि कल अमृत संचार भी है। मैं चाहता सी विषय को थोड़े साझा इस ढंग कर लव ताकि साडे चो कोई निगुरा ना रह जाए भटकड़ा च ना कोई रह जाए भुलेखे च कोई ना रह जाए। सारे बोलो शायद मैं चेते होंगे कि मिश्र स्थान से कदे आया सी मेरे को इतने मेरा वैग गुरु गोबिंद जी का है अज चेते आ रही है कि शायद मिश्र स्थान से ही मैं सोची आई सी। सारे बोलो मेरा वैग गुरु गोबिंद कई कहेंगे किवे दावा कर सकता है भगवान के घाट ना जन्म है ना मरण है मेरा भाव है परमात्मा के घर जन्म मरण नहीं है। परमात्मा आपका अजन्म है उसने जन्म अपनी सृष्टि वास्ते बनाया पैदा किया अपने वास्ते नहीं है। परमात्मा का विनाशी है उसने जी मौत बनाई है ना अपनी सृष्टि की रचना वास्ते बनाई है जो उपजो सो विंश है उसका खेल है आमन जानी खेल बनाया उसका खेल है उस खेल वास्ते उसने जन्म वर्ण बनाया लेकिन अपने घर नहीं रखे। परमात्मा आप अजन्म है परमात्मा आप अविनाशी है जे भगवान के घाट ना जन्म है ना मरण है तो एक काम कर लिए अपने मिलते ਇਹ ਸਰੀਰ ਦੇ ਸ਼ਮਸ਼ਾਨ ਘਾਟ ਪਹੁੰਚਣ ਤੋਂ ਪਹਿਲੋਂ ਪਹਿਲੋਂ ਸਾਡਾ ਮਨ ਭਗਵਾਨ ਦੇ ਘਾਟ ਪਹੁੰਚ ਜਾਏ। ਮੈਂ ਇਹ ਕੰਮ ਕਰ ਲਈ, ਅਸੀਂ ਸਰੀਰ ਨੂੰ ਕਿੰਨਾ ਤਕੜਾ ਕਰ ਲਈਏ, ਮੋਟਾ ਕਰ ਲਈਏ, ਪਾਲ ਪੋਸ ਕੇ ਸਵਾਰੀ ਜਾਈਏ, ਵੱਖ ਵੱਖ ਕਿੱਥੇ ਤੱਕ ਲੈ ਕੇ ਜਾਵਾਂਗੇ? ਸ਼ਮਸ਼ਾਨ ਘਾਟ ਤੱਕ? ਬਸ ਇਸ ਤੋਂ ਕਿਤੇ ਨਹੀਂ ਲਿਜਾਵਾਂਗੇ ਨਾ। ਬਸ ਬੜਾ ਤਕੜਾ ਕੀਤਾ, ਬੜਾ ਸਵਾਰਦੇ ਰਹੇ, ਸ਼ਿੰਗਾਰਦੇ ਰਹੇ, ਕਿਤੇ ਮਿੱਟੀ ਵੱਧ ਤੋਂ ਵੱਧ ਸ਼ਮਸ਼ਾਨ ਘਾਟ ਤੱਕ। ਤੇ ਚੰਗਾ ਹੋਵੇ ਮੇਰਾ ਸਰੀਰ ਸ਼ਮਸ਼ਾਨ ਘਾਟ ਪਹੁੰਚਣ ਤੋਂ ਪਹਿਲੋਂ ਪਹਿਲੋਂ ਮੈਂ ਇਸ ਤਰ੍ਹਾਂ ਕਮਾ ਲਵਾਂ ਕਿ ਮੇਰੇ ਜਿਉਂਦੇ ਜੀ ਹੀ ਮੇਰਾ ਮਨ ਭਗਵਾਨ ਦੇ ਘਾਟ ਪਹੁੰਚ ਜਾਏ। ਜੇ ਪਹੁੰਚ ਗਿਆ ਨਾ ਮਨ ਜਿਉਂਦੇ ਜੀ, ਤਾਂ ਨਾ ਉੱਥੇ ਜਨਮ ਹੈ ਨਾ ਮਰਨਾ। ਜਿਉਂਦੇ ਜੀ ਭਗਵਾਨ ਦੇ ਘਾਟ ਪਹੁੰਚ ਜਾਏ। ਹੁਣ ਸਵਾਲ ਇਹ ਹੈ ਕਿ ਜਿਉਂਦੇ ਜੀ ਕਿਵੇਂ ਪਹੁੰਚੇ? ਕਹਿੰਦੇ ਸਰੀਰ ਕਿਵੇਂ ਸ਼ਮਸ਼ਾਨ ਘਾਟ ਪਹੁੰਚਦਾ ਹੈ? ਕਹਿੰਦੇ ਸਰੀਰ ਸ਼ਮਸ਼ਾਨ ਘਾਟ ਪਹੁੰਚਦਾ ਹੈ ਜਦੋਂ ਮਰ ਜਾਂਦਾ। ਸਰੀਰ ਦੇ ਮਰਨ ਤੋਂ ਬਾਅਦ ਸਰੀਰਾਂ ਵਾਲੇ ਮਰੇ ਹੋਏ ਸਰੀਰ ਨੂੰ ਸ਼ਮਸ਼ਾਨ ਘਾਟ ਛੱਡ ਦਿੰਦੇ ਹਨ। ਅਗਵਾਈ ਸਰੀਰ ਦੇ ਮਰਨ ਤੋਂ ਬਾਅਦ ਮਰੇ ਹੋਏ ਸਰੀਰ ਨੂੰ ਸਰੀਰਾਂ ਵਾਲੇ ਸ਼ਮਸ਼ਾਨ ਘਾਟ ਛੱਡ ਆਉਂਦੇ ਨੇ। ਫਿਰ ਤਾਂ ਸਮਝ ਆ ਗਈ, ਗੁਰੂ ਦੀ ਸ਼ਬਦ ਦੀ ਕਮਾਈ ਕਰਕੇ ਮਨ ਨੂੰ ਮਾਰ ਲਓ ਤੇ ਗੁਰੂ ਦੀ ਸ਼ਬਦ ਦੀ ਕਮਾਈ ਹੋਈ ਮਰੇ ਹੋਏ ਮਨ ਨੂੰ ਭਗਵਾਨ ਘਾਟ ਛੱਡ ਆਏ। ਇੱਥੇ ਇੱਕ ਗੱਲ ਹੋਰ ਸਮਝ ਲੈਣੀ, ਸੰਸਾਰ ਸਾਰਾ ਹੀ ਦੌੜ ਰਿਹਾ, ਦੌੜ ਲੱਗੀ ਹੁੰਦੀ ਹੈ, ਹਰ ਬੰਦਾ ਦੌੜ ਰਿਹਾ। ਸਾਹਿਬ ਕਹਿੰਦੇ ਦਿਨ ਰਾਤ ਚੱਲੇ, ਨਿਸ਼ਚ ਚੱਲੇ, ਤਾਰਕਾ ਲੱਖ ਕੋਲੇ, ਸਭ ਦੌੜਦੇ, ਤਾਰੇ, ਸੂਰਜ, ਚੰਦਰ ਸਭ ਦੌੜ ਰਹੇ ਨੇ। ਜਿਸ ਦਿਨ ਸੰਸਾਰ ਦੀ ਦੌੜ ਮੁੱਕ ਗਈ, ਸੰਸਾਰ ਦੀ ਮੌਤ ਹੋ ਜਾਏਗੀ। ਸੰਸਾਰ ਦੀ ਦੌੜ ਮੁੱਕ ਜਾਏ, ਸੰਸਾਰ ਦੀ ਮੌਤ ਹੋ ਗਈ। ਸਵਾਸਾਂ ਦੀ ਦੌੜ ਮੁੱਕ ਜਾਏ, ਸਰੀਰ ਦੀ ਮੌਤ ਹੋ ਗਈ। ਫੁਰਨਿਆਂ ਦੀ ਦੌੜ ਮੁੱਕ ਜਾਏ, ਮਨ ਦੀ ਮੌਤ ਹੋ ਗਈ। ਅਗਵਾਈ ਫੁਰਨਿਆਂ ਦੀ ਦੌੜ ਮੁੱਕ ਜਾਏ, ਮਨ ਦੀ ਮੌਤ ਹੋ ਗਈ। ਸੰਸਾਰ ਦੀ ਮੌਤ ਹੋ ਜਾਏ, ਵਿਸਤਾਰ ਤੋਂ ਟੁੱਟ ਗਿਆ। ਸਰੀਰ ਦੀ ਮੌਤ ਹੋ ਜਾਏ, ਪਰਿਵਾਰ ਤੋਂ ਟੁੱਟ ਗਿਆ। ਲੇਕਿਨ ਜੇ ਮਨ ਦੀ ਮੌਤ ਹੋ ਜਾਏ, ਨਿਰੰਕਾਰ ਨਾਲ ਜੁੜ ਗਿਆ। ਅਗਵਾਈ ਇਹੀ ਅੰਸ਼ ਹੈ। ਸਾਰੇ ਬੋਲੋ, ਮੈਂ ਫਿਰ ਕਹਿਣ ਲੱਗਿਆ, ਅਗਵਾਈ ਸੰਸਾਰ ਦੀ ਮੌਤ ਹੋ ਜਾਏ, ਵਿਸਥਾਰ ਤੋਂ ਟੁੱਟਿਆ। ਸਰੀਰ ਦੀ ਮੌਤ ਹੋ ਜਾਏ, ਪਰਿਵਾਰ ਤੋਂ ਟੁੱਟਿਆ, ਸੰਸਾਰ ਤੋਂ ਟੁੱਟਿਆ। ਲੇਕਿਨ ਮਨ ਦੀ ਮੌਤ ਹੋ ਜਾਏ, ਨਿਰੰਕਾਰ ਨਾਲ ਜੁੜਿਆ। ਮੈਂ ਨਹੀਂ ਕਹਿੰਦਾ, ਸਾਹਿਬ ਕਹਿੰਦੇ ਬਿਨ ਮਨ ਹੋਏ ਕੈਸੇ ਹਰ ਪਾਏ ਅਗਵਾਈ। ਮਨ ਮਰੇ ਤਾਂ ਮਰ ਜਾਏ, ਬਿਨ ਮਨ ਹੋਏ, ਬਿਨਾ ਮਨ ਮਰੇ ਕਿਵੇਂ ਪਰਮਾਤਮਾ ਨੂੰ ਪਾ ਲੋਗੇ? ਕੈਸੇ ਹਰ ਪਾਏ ਅਗਵਾਈ। ਜੇ ਗੁਰ ਸ਼ਬਦ ਨੂੰ ਕਮਾ ਕੇ ਫੁਰਨੇ ਮਰ ਗਏ, ਇੱਕੋ ਹੀ ਫੁਰਨਾ ਰਹਿ ਗਿਆ। ਜੇ ਗੁਰ ਸ਼ਬਦ ਨੂੰ ਕਮਾ ਕੇ ਇੱਕੋ ਹੀ ਫੁਰਨਾ ਰਹਿ ਗਿਆ, ਵਿਣ ਤੂੰ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਗੁਰੂ ਸ਼ਬਦ ਦੀ ਕਮਾਈ ਹੀ ਮਨ ਨੂੰ ਭਗਵਾਨ ਦੇ ਘਾਟ ਲੈ ਜਾਏ। ਜੇ ਗੁਰੂ ਸ਼ਬਦ ਦੀ ਕਮਾਈ ਤੁਹਾਡੇ ਮਨ ਨੂੰ ਭਗਵਾਨ ਦੇ ਘਾਟ ਲੈ ਗਈ, ਹੁਣ ਮਨ ਸੰਸਾਰ ਦਾ ਨਹੀਂ ਰਿਹਾ, ਇਹ ਨੱਟ ਜਿਹੜਾ ਡੋਲੋ ਜਾਂਦਾ ਸੀ ਹਫ਼ਤੇ ਸੌਗ ਦਾ, ਮਰ ਗਿਆ, ਸੌ ਗਿਆ। ਮੰਦਲ ਨਾ ਬਾਜੈ ਨੱਟ ਪੈ ਸੂਤਾ, ਸੌ ਗਿਆ। ਅਗਵਾਈ ਇਹ ਹੁਣ ਹਫ਼ਤੇ ਸੌਗ ਦਾ ਢੋਲ ਨਹੀਂ ਜਾਏਗਾ। ਅਗਵਾਈ ਨਾ ਤੁਹਾਨੂੰ ਬਚਾ ਸਕਦਾ, ਉਹ ਆਪ ਸੌ ਗਿਆ। ਅਗਵਾਈ ਬਚਾਏਗਾ ਕੌਣ? ਅਗਵਾਈ ਫਿਰ ਕਹਿੰਦੇ, ਫਿਰ ਤਾਂ ਗੱਲ ਬਣ ਗਈ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾ। ਅਗਵਾਈ ਆ ਤੁਹਾਡੇ ਚਿਹਰਿਆਂ ਤੇ ਜਿਹੜੀਆਂ ਰੌਣਕਾਂ ਨੇ ਨਾ, ਜਿਹੜਾ ਤੁਹਾਡੇ ਘਰ ਚ ਖੁਸ਼ੀਆਂ ਨੇ, ਤੁਹਾਡੇ ਖੇਡ ਨੇ, ਤੁਹਾਡੇ ਘਰ ਚ ਇਹ ਤੁਹਾਡੀ ਅਕਲ ਦੀਆਂ ਯੋਗਤਾ ਨਾਲ ਤੁਹਾਨੂੰ ਨਹੀਂ ਮਿਲੇ ਨਾ ਤੁਹਾਡੀ ਸਿਆਣਪ ਨਾਲ ਤੁਹਾਡੇ ਘਰ ਸੁੱਖ ਨੇ। ਸੱਚੀ ਗੱਲ ਜੇ ਇਹ ਭੁਲੇਖੇ ਚ ਨਾ ਰਹਿਣਾ ਕਿ ਇਹ ਸੁੱਖ ਤੇ ਖੁਸ਼ੀਆਂ ਇਹ ਮੇਰੀ ਮਿਹਨਤ ਦਾ ਫਲ ਨਹੀਂ, ਆਖੋ ਮੈਂ ਬਿਲਕੁਲ ਨਹੀਂ। ਪਰਮਾਤਮਾ ਦੀ ਉਪਮਾ ਵਿਚ, ਪਰਮਾਤਮਾ ਪ੍ਰਤੀ ਪਰਮਾਤਮਾ ਦੀ ਯਾਦ ਵਿਚ ਕਦੇ ਵੀ ਬੋਲਿਆ ਸ਼ਬਦ, ਕੋਈ ਵੀ ਬੋਲਿਆ ਸ਼ਬਦ ਕਦੇ ਵੀ ਵਿਰਥਾ ਨਹੀਂ ਜਾਂਦੇ, ਉਹਦੀ ਬਰਕਤ ਖਾ ਰਹੇ ਹੋ। ਅੱਗੋ ਵਾਹਿਗੁਰੂ ਕਦੇ ਅਸੀਂ ਬੋਲਿਆ ਹੋਏਗਾ ਵਾਹਿਗੁਰੂ, ਪਿਛਲਾ ਖਾ ਰਹੇ ਹੁਣੀ ਬੋਲੋ ਵਾਹਿਗੁਰੂ। ਇਹ ਬੀਜ ਪੈ ਗਿਆ ਜੀ, ਪੈ ਗਿਆ ਬੀਜ ਬੋਲੇ ਜੀ, ਬੋਲੋ ਵਾਹਿਗੁਰੂ, ਬੀਜ ਪੈ ਗਿਆ, ਇਹਦਾ ਹੀ ਫਲ ਮਿਲੇਗਾ। ਕਿਉਂਕਿ ਅੱਜ ਬੀਜ ਪਾਵਾਂਗਾ ਥੋੜਾ ਮਿਲ ਜਾਏਗਾ, ਲੇਕਿਨ ਮਿਲੇਗਾ ਜ਼ਰੂਰ। ਆਖੋ ਜਾਣ ਕੇ ਸਿਮਰਨ ਸਭ ਕਿਛ ਪਾਈਏ ਬਿਰਤੀ ਕਾਲ, ਸਦਾ ਸਲਾਮਤ ਦੀ ਕਾਲ ਵੀ ਬਿਰਤੀ ਨਹੀਂ ਜਾਂਦੀ, ਸਦਾ ਸਲਾਮਤ ਦਾ ਸ਼ਬਦ ਵੀ ਬਿਰਥਾ ਨਹੀਂ ਜਾਂਦਾ, ਸਦਾ ਸਲਾਮਤ ਦੀ ਉਪਮਾ ਵੀ ਬਿਰਥਾ ਨਹੀਂ ਜਾਂਦੀ, ਸਦਾ ਸਲਾਮਤ ਦੀ ਵਾਹ ਵਾਹ ਵੀ ਬਿਰਥਾ ਨਹੀਂ ਜਾਂਦੀ। ਆਖੋ ਫਿਰ ਤੁਹਾਨੂੰ ਇਹ ਖੁਸ਼ੀਆਂ ਵਿਸ਼ਿਆਂ ਵਾਸਤੇ ਚਾਹੀਦੀਆਂ ਨੇ ਨਾ, ਸੰਗਰਾਂਦ ਦੇ ਸੰਗਰਾਂਦ ਤੇ ਨਹੀਂ ਚਾਹੀਦੀਆਂ, ਹਮੇਸ਼ਾ ਚਾਹੀਦੀਆਂ ਨੇ ਨਾ। ਸਿਰਫ ਪੂਰਨਮਾਸ਼ੀ ਦੀ ਪੂਰਨਮਾਸ਼ੀ ਤੇ ਨਹੀਂ ਚਾਹੀਦੀਆਂ, ਅਖਵਾਹੀ ਸਿਰਫ ਮੱਸਿਆ ਤੇ ਮੱਸਿਆ ਤੇ ਨਹੀਂ ਚਾਹੀਦੀਆਂ, ਚਾਹੇ ਸਿਰਫ 40 ਦਿਨਾਂ ਵਾਸਤੇ ਤੇ ਨਹੀਂ ਚਾਹੀਦੀਆਂ, ਹਮੇਸ਼ਾ ਵਾਸਤੇ ਚਾਹੀਦੀਆਂ ਨੇ ਨਾ। ਹਮੇਸ਼ਾ ਹੀ ਉਸ ਸ਼ਬਦ ਦਾ ਅਭਿਆਸ ਕਰੋ, ਤੇ ਜਿਹੜੇ ਕਰਦੇ ਨੇ ਉਹ ਕਿਵੇਂ ਭੁੱਲਦੇ ਨੇ, ਆ ਸਭ ਭੁੱਲ ਕੇ ਵਿਚਾਰ ਨੂੰ ਅੱਗੇ ਲੈ ਕੇ
ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ, ਸਦਾ ਸੋਹੇਲਾ ਸਤ ਗੁਰੂ ਸੁਣਾਇਆ। ਸਤ
ਗੁਰੂ
ਸੁਣਾਇਆ, ਸਤਿ ਗੁਰੂ ਸੁਹਾਇਆ।
ਉਸ ਸਮੇਂ ਵੀ ਜਦੋਂ ਉਸਨੂੰ ਦੀਖਿਆ ਦਿੱਤੀ ਗਈ, ਉਸ ਸਮੇਂ ਵੀ ਉਸਨੂੰ ਨਾਲ ਸਿੱਖਿਆ ਦਿੱਤੀ ਗਈ, ਤੂੰ ਘਰ ਜਾ ਕੇ ਦੇਖ ਅਗਵਾਈ ਤੇਰੇ ਨਾਲ ਕੌਣ ਹੈ, ਅਗਵਾਈ ਤੂੰ ਘਰ ਜਾ ਕੇ ਵੇਖ ਕਰ ਸਹੀ ਤੇਰੇ ਨਾਲ ਕੌਣ ਨਿਭਣ ਵਾਲਾ, ਤੂੰ ਕੀ ਕਰ ਰਿਹਾ, ਕਿਸ ਵਾਸਤੇ ਕਰ ਰਿਹਾ, ਤੈਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਭਾਵ ਉਸ ਵਕਤ ਵੀ ਉਸਨੂੰ ਰਹਿਤ ਵਿਚ ਰਹਿਣਾ ਤੇ ਗ੍ਰਹਿ ਤੋਂ ਬਚਣਾ ਦੱਸਿਆ ਗਿਆ ਸੀ ਅਗਵਾਈ, ਉਸ ਸਮੇਂ ਦੇ ਮੁਤਾਬਕ ਅਗਵਾਈ। ਉਹ ਸ਼੍ਰੀ ਵਾਲਮੀਕ ਜੀ ਨੂੰ ਜਦੋਂ ਗੁਰਦੀਖਿਆ ਦਾ ਅਭਿਆਸ ਕੀਤਾ, ਉਸ ਸਿੱਖਿਆ ਨੂੰ ਆਪਣੇ ਜੀਵਨ ਵਿਚ ਟਪਾਇਆ, ਜਦੋਂ ਉਸਦਾ ਅਨੁਭਵ ਕੀਤਾ, ਜਿਵੇਂ ਜਿਵੇਂ ਉਸ ਦੀਖਿਆ ਦਾ ਅਭਿਆਸ ਕੀਤਾ, ਐਸਾ ਅਭਿਆਸ ਕੀਤਾ, ਐਸੀ ਪਿਆਸ ਲੱਗੀ, ਐਸਾ ਸਨਮੁਖ ਹੋਇਆ, ਬ੍ਰਹਮ ਗਿਆਨ ਤੇ ਪਹੁੰਚਿਆ। ਗੁਰਦੀਖਿਆ ਦੇ ਪਿੱਛੇ ਗੁਰੂ ਦੀ ਸਮਰੱਥਾ ਹੈ, ਸੱਚੀ ਮੁੱਚੇ ਗੁਰੂ ਦੀ ਸਮਰੱਥਾ। ਮੈਂ ਸਿਰਫ ਥੋੜਾ ਜਿਹਾ ਹੋਰ ਖੋਲਣਾ, ਅਗਲਾ ਸ਼ਬਦ ਬੋਲਣਾ ਚਾਹੁੰਦਾ। ਮੈਂ ਕਚਹਿਰੀ ਵਿਚ ਜਾ ਕੇ ਵੇਖਿਆ, ਬਾਹਰ ਇਕ ਤਲਬਦਾਰ ਆਵਾਜ਼ਾਂ ਮਾਰੀ ਜਾਏ, ਨਾਮ ਲੈ ਕੇ, ਜਿਹਦਾ ਨਾਮ ਲੈਂਦਾ ਸੀ ਅੰਦਰ ਜਾਓ ਬਾਈ ਅੰਦਰ, ਜੱਜ ਦੇ ਕੇਸ ਤੁਹਾਡਾ ਖੁੱਲ ਅਗਵਾਈ, ਆਵਾਜ਼ਾਂ ਮਾਰੀ ਜਾਂਦਾ। ਲੋਕੀ ਬੜੇ ਚੁਕੰਨੇ ਹੋ ਕੇ ਸੁਣਦੇ ਨੇ, ਕਿਧਰ ਆਵਾਜ਼ ਪੈ ਗਈ ਅੰਦਰ ਨਾ ਗਏ, ਐਕਸ ਪਾਰਟੀ ਫੈਸਲਾ ਹੀ ਨਾ ਪੁਜਾਏ ਜਾਂ ਪੈਨਲਟੀ ਨਾ ਲੜ ਜਾਏ ਅਗਵਾਈ। ਤਲਬਦਾਰ ਦੀ ਆਵਾਜ਼ ਤੇ ਲੋਕੀ ਬੜੇ ਕੰਨ ਰੱਖਦੇ ਨੇ, ਬੜੇ ਧਿਆਨ ਨਾਲ ਸੁਣਦੇ ਨੇ ਕਚਹਿਰੀ ਚ, ਲੇਕਿਨ ਕੋਈ ਤਲਬਦਾਰ ਕਚਹਿਰੀ ਤੋਂ ਬਾਹਰ ਜਾ ਕੇ ਕਦੇ ਆਵਾਜ਼ਾਂ ਮਾਰ ਕੇ ਦੇਖੇ, ਚਾਰ ਬੰਦੇ ਨੀ ਇਕੱਠੇ ਕਰ ਸਕਦਾ ਅਗਵਾਈ। ਵੈਸੇ ਆਵਾਜ਼ਾਂ ਮਾਰ ਕੇ ਵੇਖੇ ਤਾਂ ਸਹੀ, ਚਾਰ ਬੰਦੇ ਵੀ ਇਕੱਠੇ ਨੀ ਕਰ ਸਕਦਾ। ਕਿਉਂ? ਕਿਉਂਕਿ ਕਚਹਿਰੀ ਦੇ ਪਿੱਛੇ ਤਲਬਦਾਰ ਦੀ ਆਵਾਜ਼ ਦੇ ਪਿੱਛੇ ਜੱਜ ਬੋਲਦਾ, ਤਲਬਦਾਰ ਦੀ ਆਵਾਜ਼ ਦੇ ਪਿੱਛੇ ਕੋਰਟ ਬੋਲਦੀ ਹੈ। ਲੇਕਿਨ ਜਦੋਂ ਉਹ ਕੋਰਟ ਤੋਂ ਬਾਹਰ ਹੈ, ਜੱਜ ਦੀ ਪਾਵਰ ਤੋਂ ਬਾਹਰ ਹੈ, ਜੱਜ ਦੇ ਬੋਲਾਂ ਤੋਂ ਬਾਹਰ ਹੈ, ਫਿਰ ਉਸਦੇ ਬੋਲਾਂ ਅਸਰ ਨਹੀਂ। ਬਸ ਇਹੀ ਸਮਝ ਆਈ ਹੈ, ਜਦੋਂ ਕੋਈ ਵਾਹਿਗੁਰੂ ਬੋਲਦਾ ਹੈ, ਵਾਹਿਗੁਰੂ ਦੇ ਪਿੱਛੇ ਨਿਰੰਕਾਰ ਬੋਲਦਾ ਹੈ। ਗੁਰਦੀਖਿਆ ਕੋਈ ਬੋਲਦਾ ਹੈ, ਉਸਦੇ ਪਿੱਛੇ ਸਿਰਜਣਹਾਰ ਬੋਲਦਾ ਹੈ ਅਗਵਾਈ। ਪਰਮੇਸ਼ਰ ਆਪ ਬੋਲਦਾ ਹੈ, ਗੁਰੂ ਦੀ ਸਮਰੱਥਾ ਹੈ, ਗੁਰੂ ਪਰਮੇਸ਼ਰ ਬੋਲਦਾ ਹੈ। ਤੁਹਾਡੀ ਰਚਨਾ ਤੇ ਵਾਹਿਗੁਰੂ ਗੁਰੂ ਪਰਮੇਸ਼ਰ ਬੋਲਿਆ ਅਗਵਾਈ, ਤੁਸੀਂ ਰਚਨਾ ਤੇ ਬੋਲੇ ਨਾ ਵਾਹਿਗੁਰੂ, ਇਹ ਕੌਣ ਬੋਲਿਆ? ਸ੍ਰੀ ਗੁਰੂ ਪਰਮੇਸ਼ਰ ਬੋਲਿਆ ਅਗਵਾਈ। ਗੁਰੂ ਪਰਮੇਸ਼ਰ ਦੇ ਬੋਲ ਬੋਲੇ ਗਏ ਹਨ, ਜਿਵੇਂ ਜਿਵੇਂ ਗੁਰੂ ਪਰਮੇਸ਼ਰ ਦੇ ਬੋਲ ਬੋਲੋਗੇ ਨਾ, ਜਿਵੇਂ ਜਿਵੇਂ ਕੋਈ ਬੋਲ ਬੋਲਦਾ ਹੈ ਨਾ, ਤੇ ਵਿੱਚ ਚੰਗੇ ਲੱਗਦੇ ਨੇ। ਜਿਵੇਂ ਜਿਵੇਂ ਕੋਈ ਬੋਲ ਬੋਲਦਾ ਚੰਗੇ ਲੱਗਦੇ ਨੇ, ਜਿਵੇਂ ਜਿਵੇਂ ਚੰਗੇ ਲੱਗਦੇ ਨੇ ਪਿਆਰ ਹੁੰਦਾ ਹੈ। ਜਿਵੇਂ ਜਿਵੇਂ ਪਿਆਰ ਵੱਧਦਾ ਹੈ ਯਾਦ ਵੱਧਦੀ ਹੈ, ਯਾਦ ਵੱਧਦੀ ਹੈ ਪਿਆਰ ਵੱਧਦਾ, ਪਿਆਰ ਵੱਧਦਾ ਹੈ ਯਾਦ ਵੱਧਦੀ ਹੈ, ਤੇ ਜਦੋਂ ਯਾਦ ਵੱਧ ਜਾਏ ਨਾ, ਫਿਰ ਦਰਸ਼ਨਾਂ ਦੀ ਪਿਆਸ ਵੀ ਲੱਗ ਜਾਂਦੀ ਹੈ। ਯਾਦ ਹੀ ਅਸੀਂ ਅਗਵਾਈ, ਦਿਲ ਕਰਦਾ ਹੈ ਮਿਲਾਂ ਅਗਵਾਈ, ਦਿਲ ਕਰਦਾ ਜਿਦਾਹ ਕਰਾਂ ਅਗਵਾਈ, ਦਿਲ ਚੁ ਕਰਦਾ। ਪਹਿਲਾਂ ਬੋਲ ਬੋਲੇ, ਜਿਵੇਂ ਜਿਵੇਂ ਬੋਲ ਬੋਲੇ ਬੜੇ ਚੰਗੇ ਲੱਗੇ, ਚੰਗੇ ਲੱਗਦੇ ਗਏ, ਪਿਆਰ ਆ ਗਿਆ, ਪਿਆਰ ਆਇਆ, ਯਾਦ ਆਈ, ਯਾਦ ਆਈ ਪਿਆਰ ਆਇਆ, ਚਾਹ ਆਇਆ, ਭਾਵ ਆਇਆ, ਭਾਵ ਆਇਆ, ਚਾਹ ਆਇਆ ਅਗਵਾਈ। ਆ ਭਾਵ ਆ ਗਿਆ ਨਾ, ਹੁਣ ਚਾਹ ਹੈ ਅਗਵਾਈ, ਦਰਸ਼ਨ ਦੇਖਣੇ ਕਾ ਚਾਹ ਅਗਵਾਈ, ਪਿਆਸ ਲੱਗ ਗਈ। ਹੁਣ ਤਾਂ ਐਸੀ ਪਿਆਸ ਲੱਗੀ, ਚਿਰ 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 ਭਿਆ, ਮਨ ਬਹੁਤ ਪਿਆਸ ਲੱਗੀ ਅਗਵਾਈ, ਚਿਰ 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 ਭਿਆ, ਬਹੁਤ ਪਿਆਸ ਲੱਗਦੀ ਨਾ, ਮਨ ਬਹਿਰਾਗ ਪਿਆ, ਕੈਸੀ ਪਿਆਸ ਲੱਗੀ, ਦਰਸ਼ਨ ਦੇਖਣੇ ਕਾ ਚਾਹੋ, ਕਦੇ ਅਭਿਆਸ ਕਰਿਓ। ਗੁਰਮੰਤਰ ਲੈ ਕੇ ਨਾ ਸਿਰਫ ਦਾਖਲਾ ਨਹੀਂ ਲੈਣਾ, ਅਗਰ ਚੱਕ ਲਿਆ ਦਾਖਲਾ ਉਹਦੇ ਅਭਿਆਸ ਕਰੋ। ਮਨ ਰੱਖੇ ਭਾਵ ਕਰਕੇ ਕਰੋ, ਮਨ ਚ ਪ੍ਰੇਮ ਰੱਖ ਕੇ ਕਰੋ। ਸੱਚੀ ਮੁੱਚੀ ਪਿਆਸ ਲੱਗੀ, ਅਗਲੀ ਗੱਲ ਕਹਿਣ ਲੱਗੇ, ਜਿਸ ਦਿਨ ਤੁਸੀਂ ਸਨਮੁਖ ਹੋ ਗਏ ਨਾ, ਜਿਸ ਦਿਨ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਗੁਰੂ ਦੇ ਸਨਮੁਖ ਹੋ ਗਏ, ਜਿਸ ਦਿਨ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਗੁਰੂ ਦੇ ਸਨਮੁਖ ਹੋ ਗਏ, ਤੇ ਪੂਰੇ ਗੁਰੂ ਸੂਰਮੇ ਨੇ ਬਾਣ ਛੱਡਦੇ। ਸੱਚੀ ਮੁੱਚੀ ਛੱਡ ਨਹੀਂ ਕਹਿੰਦਾ, ਮੇਰੇ ਗੁਰੂ ਕਹਿੰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਭਗਤ ਜੀ ਦੀ ਆਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ, ਕਬੀਰ ਸਤਿਗੁਰ ਸੂਰਮੇ ਹੋ ਗਏ ਸਨਮੁਖ। ਸਨਮੁਖ ਹੋਣ ਦੀ ਦੇਰ ਸੀ, ਪਿਆਸ ਲੱਗਣ ਦੀ ਦੇਰ ਸੀ, ਤੁਸੀਂ ਸਨਮੁਖ ਹੋਏ, ਛੱਡਿਆ ਬਾਣ ਮੇਰੇ ਗੁਰੂ ਨੇ। ਕਬੀਰ ਸਤਿਗੁਰ ਸੂਰਮੇ ਮਾਇਆ ਬਾਣ ਜੋ ਏਕ, ਮਾਇਆ ਤੀਰ ਖਿੱਚ ਕੇ ਸ਼ਬਦ ਗੁਰੂ ਨੇ, ਲਾਗਤ ਹੀ ਭੋਏ ਗੇਰ ਪਰਿਆ ਪਰਾ ਕਹੇ ਜੇ ਚੀ। ਕੋਈ ਸ਼ਬਦ ਦਾ ਬਾਣ ਖਾਵੇ ਤਾਂ ਸਹੀ, ਮੈਂ ਸੰਸਾਰ ਦੇ ਬਾਣਾਂ ਦੀ ਗੱਲ ਸੁਣੀ, ਸੰਸਾਰ ਦੇ ਤੀਰਾਂ ਦੀ ਗੱਲ ਸੁਣੀ, ਉਹ ਸੰਸਾਰ ਦੇ ਸਰੀਰਾਂ ਵਿੱਚ ਲੱਗ ਕੇ ਮਨੁੱਖੀ ਜੀਵਨ ਨੂੰ ਮਾਰਦੇ ਨੇ, ਪਰ ਮੇਰੇ ਗੁਰੂ ਦਾ ਲੱਗਿਆ ਹੋਇਆ ਤੀਰ ਜੀਵਨ ਨੂੰ ਬਚਾਉਂਦਾ ਹੈ। ਸੰਸਾਰ ਦਾ ਤੀਰ ਵੇਖਣ ਦੇ ਉਹ ਮਨੁੱਖੀ ਖੂਨ ਨੂੰ ਬਾਹਰ ਕੱਢ ਕੇ ਅੰਦਰ ਜ਼ਹਿਰ ਭਰਦੇ ਨੇ, ਪਰ ਮੇਰੇ ਗੁਰੂ ਦਾ ਬਾਣ ਦੇਖੋ ਅੰਦਰਲੀ ਜ਼ਹਿਰ ਕੱਢ ਕੇ ਅੰਦਰ ਅੰਮ੍ਰਿਤ ਭਰਦਾ ਹੈ। ਕਬੀਰ ਸਤਿਗੁਰ ਸੂਰਮੇ ਮਾਇਆ ਬਾਣ ਜੋ ਇੱਕ ਵਾਰੀ ਹੋਵੋ ਤਾਂ ਸਹੀ, ਗੁਰਦੀਖਿਆ ਲੈ ਕੇ ਸਨਮੁਖ ਹੋਵੋ ਤਾਂ ਸਹੀ, ਗੁਰਸ਼ਬਦ ਨੂੰ ਕਮਾ ਕਮਾ ਕੇ ਕੋਈ ਪਿਆਸਾ ਹੋਵੇ ਤਾਂ ਸਹੀ, ਕੋਈ ਪਿਆਸ ਤੇ ਆਸ ਰੱਖ ਕੇ ਗੁਰੂ ਦੇ ਕੋਲ ਆਵੇ ਤਾਂ ਸਹੀ। ਲੋਕੀ ਕਹਿੰਦੇ ਨੇ ਰਹਿਤ ਨਹੀਂ ਰਹਿਣੀ, ਲੰਗਰ ਟੁੱਟ ਨਹੀਂ ਸਕਦੀ, ਆਹੋ ਵਾਹਿਗੁਰੂ, ਕੋਈ ਪਿਆਸ ਲੈ ਕੇ ਆਸ ਲੈ ਕੇ ਆਵੇ ਤਾਂ ਸਹੀ, ਟੁੱਟੇਗੀ ਕਿਵੇਂ? ਉਹ ਮਨ ਮੁਕਤਾ ਜਾਏਗਾ, ਆਪਣੇ ਆਪ ਨੂੰ ਕੁਰਬਾਨਤਾ ਕਰ ਦੇਗਾ, ਸੀਟ ਦੇ ਟੁਕੜੇ ਟੁਕੜਾ ਕਰਵਾ ਦੇਗਾ, ਲੇਕਿਨ ਰਹਿਤ ਕਿਵੇਂ ਟੁੱਟੇਗੀ? ਕਿਉਂਕਿ ਬਾਣ ਖਾਦਾ ਹੈ, ਬਾਣ ਇਹ ਅਣਿਆਲਾ ਹੈ, ਸਿੱਧਾ ਨਿਕਲਣ ਵਾਲਾ ਨਹੀਂ, ਅਣਿਆਲਾ ਤੀਰ ਹੈ। ਆਖੋ ਇੱਕ ਵਾਰੀ ਸ਼ਬਦ ਦਾ ਬਾਣ ਲੱਗਿਆ ਨਾ, ਨਿਕਲਣਾ ਕੋਈ ਨਹੀਂ ਜੇ, ਆਖੋ ਦੇਖਿਆ ਹੋਇਆ ਕਿ ਫਿਰ ਦੱਸਾਂ, ਜਦੋਂ ਬਾਣ ਲੱਗਿਆ ਨਾ ਫਿਰ ਕੀ ਹੋਇਆ? ਕਬੀਰ ਗੁੰਗਾ ਹੁਆ ਬਾਵਰਾ ਬੈਰਾ ਹੁਆ ਕਾਨ, ਲੈ ਲਓ ਗੁਰੂ ਦੇਖਿਆ ਆਖੋ ਹੈ, ਕਹਿੰਦੇ ਜਦੋਂ ਬਾਣ ਲੱਗਿਆ ਨਾ ਗੁਰੂ ਸ਼ਬਦ ਦਾ, ਪਹਿਲਾਂ ਤੇ ਇਹ ਜ਼ਬਾਨ ਝੂਠ ਬੋਲਦੀ ਸੀ, ਗੁਰਦੀਖਿਆ ਲੈਣ ਤੋਂ ਪਹਿਲਾਂ ਕੱਚ ਵਿੱਚ ਬੋਲਦੀ ਸੀ, ਕੰਧ ਬੋਲਦੀ ਸੀ, ਜੀਭ ਤੇ ਚਸਕੀਆਂ ਚ ਪਈ ਹੋਈ ਸੀ, ਆਹ ਬਾਣ ਲੱਗਦਿਆਂ ਕੀ ਹੋਇਆ? ਗੁੰਗਾ ਹੁਆ ਬਾਵਰਾ, ਉਹ ਜ਼ਬਾਨ ਗੁੰਗੀ ਹੋ ਗਈ, ਝੂਠ ਬੋਲਣ ਵਾਲੀ ਗੁੰਗੀ ਹੋ ਗਈ, ਕੱਚ ਵਿੱਚ ਬੋਲਣ ਵਾਲੀ ਗੁੰਗੀ ਹੋ ਗਈ, ਮਾੜੇ ਬੋਲਣ ਬੋਲਣ ਵਾਲੀ ਗੁੰਗੀ ਹੋ ਗਈ। ਹੁਣ ਤਾਂ ਰਸਨਾ ਰਾਮ ਰਸਾਇਣ ਮਾਤੀ, ਆਖੋ ਭਾਈ, ਹੁਣ ਤਾਂ ਰਸਨਾ ਵਾਹਿਗੁਰੂ ਵਾਹਿਗੁਰੂ ਬੋਲਣ ਵਾਲੀ ਹੋ ਗਈ, ਹੁਣ ਰਸਨਾ ਸੱਚੇ ਪਾਤਸ਼ਾਹ ਦੀ ਬਾਣੀ ਬੋਲਣ ਵਾਲੀ ਹੋ ਗਈ, ਹੁਣ ਰਸਨਾ ਸੱਚ ਬੋਲਣ ਵਾਲੀ ਹੋ ਗਈ। ਪਹਿਰੇ ਕੰਨ ਕੱਚ ਵਿੱਚ ਸੁਣਦੇ ਸੀ, ਨਿਦਿਆ ਸੁਣਦੇ ਸੀ, ਚੁਗਲੀ ਸੁਣਦੇ ਸੀ, ਬਖੀਲੀ ਸੁਣਦੇ ਸੀ, ਆਖੋ ਭਾਈ, ਆ ਬਾਣ ਖਾਂਦਿਆਂ ਹੀ ਬਹਿਰਾ ਹੁਆ ਉਹ ਕੰਨ ਬੋਲੇ ਹੋ ਗਏ, ਜਿਹੜੇ ਕੱਚੇ ਹੀ ਸੁਣਦੇ ਸੀ, ਕੱਚੀਆਂ ਗੱਲਾਂ ਸੁਣਦੇ ਸੀ, ਮਾੜੇ ਬੋਲ ਸੁਣਦੇ ਸੀ, ਕੱਚ ਵਿੱਚ ਸੁਣਦੇ ਸੀ, ਹੁਣ ਤਾਂ ਸੁਣੋ ਸਤ ਬਾਣੀ ਵਾਲੇ ਹੋ ਗਏ। ਕਦੇ ਆਪਣੇ ਕੰਨਾਂ ਨੂੰ ਪੁੱਛੋ ਤਾਂ ਸਹੀ, ਸੁਣੋ ਸਤ ਬਾਣੀ ਵਾਲੇ ਹੋਏ ਨੇ ਕਿ ਨਹੀਂ ਹੋਏ?
ਪਾਵਨ ਤੇ ਪਿੰਗਲ ਬਹਿਣਾ ਜਿਹੜੇ ਮਾੜੇ ਪਾਸੇ ਪੈਰ ਜਾਂਦੇ ਸੀ, ਚੰਗੇ ਪਾਸੇ ਨਹੀਂ ਸੀ ਜਾਂਦੇ, ਮਾੜੇ ਕਦਮ ਮੰਦੀਆਂ ਵਾਸਨਾਵਾਂ ਵੱਲ ਭੈੜੇ ਕਰਮ ਕਰਨ ਵਾਸਤੇ ਜਾਂਦੇ ਸੀ, ਉਹ ਪਿੰਗਲੇ ਹੋ ਗਏ।
ਹੁਣ ਤਾਂ ਸਤਸੰਗਤ ਵਿੱਚ ਆਉਣ ਲੱਗ ਪਏ, ਹੁਣ ਤਾਂ ਪਰਉਪਕਾਰ ਵੱਲ ਜਾਣ ਲੱਗ ਪਏ। ਪਰ ਕਦੋਂ ਹੋਇਆ? ਮਾਰਿਆ ਸਤਿਗੁਰੂ ਪਾਰ ਸਤਿਗੁਰੂ। ਇਹ ਤੁਸੀਂ ਫੈਸਲਾ ਕਰਨਾ, ਜੇ ਜਿਉਣਾ ਸੱਚੇ ਤੇ ਸੁੱਚੇ ਆਚਰਣ ਚ ਹੈ, ਜੇ ਸੱਚ ਸੁਣਨਾ ਚਾਹੁੰਦੇ ਹੋ ਬਾਕੀ ਜ਼ਿੰਦਗੀ, ਸੱਚ ਬੋਲਣਾ ਚਾਹੁੰਦੇ ਹੋ ਬਾਕੀ ਜ਼ਿੰਦਗੀ, ਸੱਚੇ ਪਾਸੇ ਜਾਣਾ ਚਾਹੁੰਦੇ ਹੋ ਬਾਕੀ ਜ਼ਿੰਦਗੀ, ਖਾ ਲਓ ਤੁਸੀਂ ਵੀ ਬਾਣ ਗੁਰੂ ਦੀ ਕਿਹਾ ਦਾ। ਆਗੋ ਭਾਈ ਨੀਚੇ ਭਟਕਣਾ ਤੇ ਖੱਪਣਾ ਤੇ ਖਿਜਣਾ ਨੀਚੇ ਮੁੱਕ ਸਕਦਾ। ਤੇ ਜਿਨ੍ਹਾਂ ਨੇ ਖਾ ਲਿਆ ਉਹ ਆ ਸ਼ਬਦ ਬੋਲਦੇ ਨੇ, ਪਹਿਲਾਂ ਸ਼ਬਦ ਬੋਲ ਦਵਾਂ ਕਿਵੇਂ ਕਹਿੰਦੇ ਸਾਰੇ ਬੋਲੇ
ਮੇਰਾ ਮਨ ਪੀਣਾ ਮੇਰਾ ਮਨ
ਦੇਖੋ ਬਾਣ ਲੱਗਿਆ
ਸੁਣ ਸ਼ਬਦ ਮੇਰਾ ਮਨ ਪੀਣਾ।
ਕਿ ਹੰਸ ਹੋਵੇ ਮਾਨ ਸਰੋਵਰ ਦਾ ਤੇ ਚੌਕ ਚੁਗਣ ਵਾਸਤੇ ਛੱਪੜਾ ਚ ਜਾਵੇ ਅਗਵਾਈ। ਇਹਨੂੰ ਚੰਗਾ ਨਹੀਂ ਸੀ ਲੱਗਦਾ, ਪ੍ਰਭੂ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਹੰਸ ਹੋਵੇ ਮਾਨ ਸਰੋਵਰ ਦਾ ਤੇ ਚੌਕ ਚੁਗੇ ਹੋਰ ਕਿਸੇ ਛੱਪੜਾ ਤੇ ਜਾ ਕੇ। ਨਾ ਨਾ, ਉਸ ਦੀ ਚੋਗ ਉਸਨੇ ਮਾਨ ਸਰੋਵਰ ਚ ਹੀ ਪਾ ਕੇ ਸਰੋਵਰ ਅੰਦਰ ਹੀਰਾ ਮੋਤੀ ਸੋਹਸਾਂ ਦਾ ਆਣਾ। ਜੇਕਰ ਪਰਮਾਤਮਾ ਨੂੰ ਪਾਉਂਦਾ ਸੀ ਕਿ ਹੰਸ ਦਾ ਦਰ ਦਰ ਤੇ ਨਾ ਜਾਣਾ, ਥਾਂ ਥਾਂ ਤੇ ਛੱਪੜਾ ਤੇ ਨਾ ਜਾਣਾ, ਸਿਰਫ ਮਾਨ ਸਰੋਵਰ ਤੇ ਬਿਠਾਉਣਾ, ਪ੍ਰਭੂ ਨੇ ਇਹ ਵੀ ਪਾਉਂਦਾ ਕਿ ਗੁਰਸਿੱਖ ਵੀ ਗੁਰਸਾਗਰ ਤੇ ਬੈਠੇ ਤੇ ਆਪਣੀ ਆਤਮਕ ਚੋਗ ਗੁਰਸਾਗਰ ਤੋਂ ਹੀ ਲਵੇ, ਦਰ ਦਰ ਤੇ ਨਾ ਬੈਠੇ। ਕਦੇ ਕੋਈ ਗੁਰੂ ਧਾਰਨ ਕਰ ਲਿਆ, ਕਦੇ ਕਿਸੇ ਦੇਰ ਚਲਾ ਗਿਆ, ਕਦੇ ਕਿਸੇ ਗੁਰੂ ਧਾਰਨ ਕਰ ਲਿਆ, ਅਗਵਾਈ ਇਹ ਕੀ ਹੋਇਆ? ਅਗਵਾਈ ਸਾਰੀ ਜੀ ਦੀ ਗੁਰੂ ਬਦਲਦਾ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਾਏਗਾ ਕਿੱਥੇ? ਅਗਵਾਈ। ਗੁਰਸਿੱਖ ਨੂੰ ਗੁਰਸਾਗਰ ਤੇ ਬਿਠਾਏ ਇਸੇ ਕਰਕੇ ਹੈ, ਗੁਰਸਾਗਰ ਰਤਨੇ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਅਗਵਾਈ ਕਿੱਥੇ ਜਾਏਗਾ? ਇੱਥੇ ਹੀ ਆਤਮ ਖੁਰਾਕ ਮਿਲੇਗੀ, ਇੱਥੇ ਹੀ ਤੁਹਾਨੂੰ ਆਰਮਕ ਆਤਮਕ ਬਰਕਤ ਦੇ ਹੀਰਿਆਂ ਨਾਲ ਜਿਹੜੇ ਹੋਏ ਸ਼ਬਦ ਰੂਪੀ ਰਤਨ ਮਿਲਣਗੇ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜੀ, ਜਿਹੜਾ ਉਹ ਆਤਮਕ ਬਰਕਤ ਦੇ ਹੀਰਿਆਂ ਨਾਲ ਜਿਹੜੇ ਹੋਏ। ਆਖੋ ਵਾਹਿਗੁਰੂ, ਹੋਰ ਕਿਸੇ ਦਾ ਕਰਕੇ ਚੋਗ ਨਹੀਂ ਮਿਲਣੀ, ਇੱਥੇ ਹੀ ਚੋਗ ਮਿਲੇਗੀ ਆਤਮਕ ਬਰਕਤ ਦੀ। ਆਤਮਕ ਬਰਕਤ ਪਵੇਗੀ ਇੱਥੇ, ਜੇ ਉੱਥੋਂ ਦੀ ਚੋਗ ਨਾ ਚੁੱਕੀ ਆਤਮਕ ਬਰਕਤ ਨਹੀਂ ਮਿਲੇਗੀ। ਬਾਹਰ ਜਿੰਨੀ ਮਰਜ਼ੀ ਭਟਕਦੇ ਰਹੋ, ਉੱਥੇ ਤਾਂ ਆਤਮ ਘਾਟੀ ਤਾਂ ਕੋਈ ਹੋ ਸਕਦਾ ਹੈ? ਆਖੋ ਵਾਹਿਗੁਰੂ, ਆਤਮ ਘਾਟੀ ਤਾਂ ਕੋਈ ਹੋ ਜਾਏਗਾ। ਦੁਨਮਰ ਦੇ ਭਾਈ ਵੱਡ ਭਾਗੀ ਨਾਮ ਨਾ ਜਪੈ ਤਾਂ ਆਤਮ ਘਾਟੀ, ਆਤਮ ਘਾਟੀ ਤਾਂ ਕੋਈ ਹੋ ਸਕਦਾ, ਲੇਕਿਨ ਆਤਮਕ ਬਰਕਤ ਨਹੀਂ ਉੱਥੋਂ ਮਿਲ ਸਕਦੀ। ਆਤਮਕ ਬਰਕਤ ਮਿਲੇਗੀ ਇਸ ਚੋਗ ਚ ਮਿਲ ਤੋਂ। ਆਖੋ ਵਾਹਿਗੁਰੂ, ਮੈਂ ਸੰਖੇਪ ਕਰਾਂ, ਸਮਾਂ ਹੋ ਰਿਹਾ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਹੁਣ ਸਾਡੇ ਤੇ ਸਵਾਲ ਕਰਦੇ ਨੇ, ਫਿਰ ਹੰਸ ਹੰਸ ਕਿਉਂ ਹੈ ਤੇ ਗੁਰਸਿੱਖ ਬੜਾ ਹੰਸ ਕਿਉਂ ਹੈ? ਇੱਕ ਗੁਰਸਾਗਰ ਤੇ ਬੈਠਾ, ਇੱਕ ਮਾਨ ਸਰੋਵਰ ਤੇ ਬੈਠਾ, ਕਾਰਨ ਕੀ ਹੈ? ਇੱਕ ਤਗਲ ਪੱਕੀ ਹੈ ਹੰਸ ਦੀ, ਉਹ ਦੁੱਧ ਵਿੱਚ ਚੁੱਠ ਮਾਰਦੇ ਨੇ। ਪਰਮਾਤਮਾ ਨੇ ਇਹ ਜਿਹੜੀ ਹੀਰੇ ਤੇ ਲਾਲ ਖੰਡ ਵਾਲੀ ਚੁੰਝ ਹੈ, ਇਸ ਦੇ ਵਿੱਚ ਐਸੀ ਸਮਰੱਥਾ ਪਾਈ ਹੈ ਦੁੱਧ ਤੇ ਪਾਣੀ ਨੂੰ ਲੈਂਦਾ ਕਰ। ਹੰਸੋ ਹੰਸ ਗਿਆਨ ਕਰ, ਦੁੱਧੋਂ ਵਿੱਚੋਂ ਕੱਢੇ ਪਾਣੀ, ਠੀਕ ਹੈ। ਤੇ ਗੁਰਸਿੱਖ ਵਿੱਚ ਵੀ ਸਮਰੱਥਾ ਪਾਤੀ, ਉਸਦੀ ਸੁਰਤ ਐਸੀ ਬਣਾਤੀ, ਉਹ ਸਮਝ ਲਵੇ ਸੱਚ ਕੀ ਹੈ, ਸੱਚ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ। ਜਿਸ ਤਾਰਾ ਕਰ ਲੈਂਦਾ ਜੇ ਸੱਚਮੁੱਚ ਗੁਰੂ ਦੀ ਸਿੱਖ ਹੋਈ, ਗੁਰੂ ਦੇ ਸ਼ਬਦ ਦੀ ਕਮਾਈ ਕਰੋਗੇ, ਜੇ ਗੁਰਸਾਗਰ ਤੇ ਬੈਠੋਗੇ। ਦੂਸਰੀ ਗੱਲ ਇਹ ਠੀਕ ਹੈ ਕਿ ਹੰਸ ਮੁਰਦਾਰ ਨਹੀਂ ਖਾਂਦਾ, ਡੱਡੂ ਮੱਛੀ ਨਹੀਂ ਖਾਂਦਾ, ਹੀਰੇ ਮੋਤੀ ਖਾਂਦਾ, ਤੇ ਗੁਰਸਿੱਖ ਵੀ ਜਿਹਨੇ ਗੁਰਸ਼ਬਦ ਦੀ ਕਮਾਈ ਕੀਤੀ ਹੈ ਨਾ, ਉਹ ਹਰਾਮ ਦਾ ਮਾਲ ਨਹੀਂ ਖਾਂਦਾ, ਆਪਣੇ ਹੱਕ ਦੀ ਕਮਾਈ ਖਾਂਦਾ, ਹਰਾਮ ਦਾ ਮਾਲ ਨਹੀਂ, ਹੱਕ ਦੀ ਕਮਾਈ, ਹੱਕ ਦੀ ਕਮਾਈ, ਆਪਣਾ ਹੱਕ ਛੱਡਦਾ ਵੀ ਨਹੀਂ, ਅਗਵਾਈ ਤੇ ਆਪਣਾ ਹੱਕ ਕਿਸੇ ਨੂੰ ਦੱਬਣ ਨਹੀਂ। ਗੁਰਸਿੱਖ ਦਾ ਜੀਵਨ ਐਸਾ ਹੈ, ਨਾ ਆਪਣਾ ਹੱਕ ਛੱਡਦਾ ਤੇ ਨਾ ਹੱਕ ਦੂਜੇ ਦਾ, ਕਿਉਂਕਿ ਉਸਨੇ ਗੁਰਸਾਗਰ ਤੋਂ ਚੋਕ ਚੁੱਗੀ ਹੈ। ਹੱਕ ਪਰਾਇਆ ਨਾਨਕਾ ਉਸ ਉਸ ਗਾਏ, ਗੁਰਬੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਇਹ ਠੀਕ ਹੈ ਕਿ ਹੰਸ ਮਾਨ ਸਰੋਵਰ ਛੱਡ ਕੇ ਥਾਂ ਥਾਂ ਤੇ ਛੱਪੜਾਂ ਤੇ ਨਹੀਂ ਜਾਂਦਾ, ਇਹ ਵੀ ਠੀਕ ਹੈ। ਗੁਰਸਿੱਖ ਵੀ ਗੁਰਸਾਗਰ ਨੂੰ ਛੱਡ ਕੇ ਦਰ ਦਰ ਤੇ ਨਹੀਂ ਬਰਤਦਾ। ਫਿਰ ਫਰਕ ਕੀ ਹੈ, ਹੰਸ ਹੰਸ ਕਿਉਂ ਹੈ ਤੇ ਗੁਰਸਿੱਖ ਵੱਡਾ ਹੰਸ ਕਿਉਂ ਹੈ? ਫਰਕ ਇਹ ਹੈ, ਹੰਸਾਂ ਦੀ ਸੰਗਤ ਵਿੱਚ ਕੋਈ ਕਾਂ ਆ ਜਾਏ, ਕੋਈ ਬਗਲਾ ਆ ਜਾਏ, ਹੰਸਾਂ ਕੋਲ ਕੋਈ ਤਾਕਤ ਨਹੀਂ ਕਿ ਕਿਸੇ ਕਾਂ ਤੇ ਬਗਲੇ ਨੂੰ ਵੀ ਹੰਸ ਬਣਾ ਦੇਣ। ਗੁਰਸਿੱਖ ਸਾਗਰ ਗੁਰਸਾਗਰ ਚ ਬੈਠਣ ਵਾਲੇ ਗੁਰਸਿੱਖਾਂ ਦੀ ਸੰਗਤ ਵਿੱਚ ਕੋਈ ਪਾਪੀ ਆ ਜਾਏ, ਕੋਈ ਕਰਮੀ ਆ ਜਾਏ, ਮੰਦੀਆਂ ਵਾਸ਼ਨਾਵਾਂ ਵਾਲਾ ਆ ਜਾਏ, ਉਗੜਾਂ ਨਾਲ ਭਰਿਆ ਹੋਇਆ ਆ ਜਾਏ, ਉਸਦੇ ਉਗੜ ਤੋਂ ਕੇ ਉਸ ਨੂੰ ਵੀ ਗੁਰੂ ਦਾ ਸਿੱਖ ਬਣਾ ਦਿੰਦਾ। ਇਸ ਕਰਕੇ ਗੁਰਸਿੱਖ ਬੜਾ ਸ਼ਬਦ ਰੱਥੇ ਵਡਹੰਸ ਹੈ। ਥੋੜੀ ਜਿਹੀ ਗੱਲ ਹੋਰ ਕਹਿ ਕੇ ਪੰਜ ਮਿੰਟ ਤੁਹਾਡੇ ਸ਼ਬਦ ਮੈਂ ਜ਼ਿਆਦਾ ਲੈਣਾ ਓਕੇ। ਮੇਰੀ ਇਸ ਯਾਤਰਾ ਦਾ ਕੱਲ ਦਾ ਇੱਕ ਦਿਨ ਹੋਰ ਹੈ, ਮੈਨੂੰ ਬਹੁਤ ਪਿਆਰ ਮਿਲਿਆ ਤੁਹਾਡੇ ਸਾਰਿਆਂ ਤੋਂ, ਮੈਂ ਗਦ ਗਦ ਹੋ ਕੇ ਜਾ ਰਿਹਾ। ਮੈਂ ਸਿੱਖਣ ਵਾਸਤੇ ਆਇਆ ਸੀ, ਤੁਸੀਂ ਮੈਨੂੰ ਬਹੁਤ ਕੁਛ ਦਿੱਤਾ ਹੈ, ਮੈਨੂੰ ਆਪਣੀਆਂ ਖਾਮੀਆਂ ਅਤੇ ਕਮੀਆਂ ਪਤਾ ਲੱਗ ਗਈਆਂ, ਹੁਣ ਅਰਦਾਸ ਕਰਨਾ ਮੈਂ ਦੂਰ ਕਰ ਲਾ। ਆਹ ਬਾਣੀ ਭੁੱਲ ਜਾਂਦੀ ਹੈ ਜੀ ਬੋਲਦੇ ਬੋਲਦੇ, ਮੈਂ ਜਿਹਨਾਂ ਗੁਰਮੁਖਾਂ ਨੇ ਸਪਰਸ਼ ਲਗਾਇਆ ਸੀ ਕਹਿੰਦੇ ਜੇ ਬੋਲ ਜਾਇਆ ਕਰੇ ਤੇ ਖਿਮਾ ਮੰਗ ਕੇ ਧੰਨਵਾਦ ਸੰਗਤ ਦਾ ਕਰ ਦਿਆ ਕਰ, ਜਿਹੜੇ ਚੇਤੇ ਕਰਾਈਏ ਸ਼ਰਮ ਨਾ ਕਰਿਆ ਕਰ। ਪੁੱਛਣਾ ਕੋਈ ਮਾੜੀ ਗੱਲ ਨਹੀਂ, ਅਸੀਂ ਆਪਣੀ ਅਕਲ ਨਾਲ ਤੋਂ ਕੋਈ ਗੱਲ ਕਰ ਹੀ ਨਹੀਂ ਸਕਦੇ। ਬਸ ਇੱਕੋ ਚੀਜ਼ ਲੈ ਕੇ ਹਰ ਜਗ੍ਹਾ ਤੇ ਘੁੰਮ ਰਿਹਾ, ਆਉਣ ਵਾਲੀ ਜਨਰੇਸ਼ਨ ਨੂੰ ਬਚਾ ਲਓ, ਬੱਚਿਆਂ ਨੂੰ ਸੰਭਾਲ ਲਓ, ਗੁਰਸਿੱਖੀ ਝੋਲੀ ਚ ਪਾ ਲਓ। ਆਪੋ ਤੁਹਾਡੇ ਘਰ ਚ ਗੁਰਮਤ ਦਾ ਪੈਰਾ ਹੋ ਜਾਏ, ਇਹ ਚੀਜ਼ ਮੰਗਦਾ ਮੰਗਦਾ ਤੁਹਾਡੇ ਕੋਲ ਆਇਆ। ਹੁਣ ਕੱਲ ਇੱਥੇ ਅੰਮ੍ਰਿਤ ਸੰਚਾਰ ਹੋਣੇ ਨੇ, ਇਸ ਵਾਰੀ ਦੋ ਵਾਰੀ ਕੱਲ ਜਿੰਨੇ ਚ ਬੈਠੇ ਹੋ ਨਾ, ਮੇਰਾ ਚਿੱਤ ਕਰਦਾ ਜੇ ਕੋਈ ਖਾਲੀ ਹੈ ਅੱਜ ਤੱਕ ਨਹੀਂ ਗੁਰਦੀਖਿਆ ਲਈ, ਹੁਣ ਮਨ ਦੇ ਮਗਨ ਨਾਲ ਲੱਗੋ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮਨ ਅਰਪਣ ਕਰਕੇ ਜਾਓ। ਆਖੋ ਸ਼ੁਕਰ ਕਰੋ ਕਿ ਸੱਚੇ ਪਾਤਸ਼ਾਹ ਰਾਤ ਕਿਵੇਂ ਬੀਤੇਗੀ, ਤੇਰੀ ਸਵੇਰੇ ਗੋਦ ਚ ਬੈਠਣਾ। ਆਖੋ ਕੱਲ ਬਹਿ ਜਾਓ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ, ਆਖੋ ਕੱਲ ਬਣ ਜਾਓ ਸਾਹਿਬਜ਼ਾਦਾ ਅਜੀਤ ਸਿੰਘ ਦੇ ਭਰਾ, ਸਾਹਿਬਜ਼ਾਦਾ ਜੁਝਾਰ ਸਿੰਘ ਦੇ, ਸਾਹਿਬਜ਼ਾਦਾ ਜੋਰਾਵਰ ਸਿੰਘ ਦੇ, ਸਾਹਿਬਜ਼ਾਦਾ ਫਤਿਹ ਸਿੰਘ ਦੇ ਭਰਾ ਬਣ ਜਾਓ। ਕੱਲ ਧੰਨ ਧੰਨ ਮਾਤਾ ਗੁਜਰੀ ਦੇ ਪੋਤੇ ਬਣ ਜਾਓ। ਸਰਦਾਰੋ ਇਹ ਸਰਦਾਰੀ ਜਿਹਨੇ ਦਿੱਤੀ ਹੈ ਨਾ, ਉਸ ਸਰਦਾਰ ਨੂੰ ਸ਼ੁਕਰਾਨਾ ਕਰਦਾ ਇਹੀ ਬਣਦਾ ਕਿ ਉਸੇ ਦੇ ਹੋ ਜਾਓ। ਆਖੋ ਥੋੜੀ ਜਿਹੀ ਗੱਲ ਕਹਿ ਕੇ ਮੈਂ ਫਤਿਹ ਬੁਲਾਵਾਂ। ਔਰੰਗਜ਼ੇਬ ਦੀ ਲੜਕੀ ਸੀ ਜੈਨੁਲ ਨਿਸ਼ਾ, ਕਵਿਤਰੀ ਸੀ, ਖੁਦਾ ਪ੍ਰਸਤ ਵੀ ਸੀ। ਔਰੰਗਜ਼ੇਬ ਨੂੰ ਕਿਸੇ ਖੁਦਾ ਪ੍ਰਸਤ ਨੇ, ਫਕੀਰ ਨੇ, ਇੱਕ ਪੀਰ ਨੇ ਚਿੱਠੀ ਲਿਖੀ, ਤੇਰੀ ਲੜਕੀ ਜੋ ਖੁਦਾ ਪ੍ਰਸਤ ਹੈ ਨਾ, ਉਸਦੇ ਇੰਤਜ਼ਾਰ ਕਰਨਾ ਚਾਹੁੰਦੇ ਹਾਂ, ਦਰਸ਼ਨ ਕਰਨਾ ਚਾਹੁੰਦੇ ਹਾਂ। ਔਰੰਗਜ਼ੇਬ ਨੇ ਮੱਥੇ ਤੇ ਹੱਥ ਮਾਰਿਆ, ਅਸੀਂ ਤੇਰੇ ਬੁਰਕਾ ਪਹਿਨਣ ਦਾ ਹੁਕਮ ਕੀਤਾ ਹੈ, ਤੇ ਮੈਂ ਹੀ ਆਪਣੀ ਬੇਟੀ ਨੂੰ ਕਿਵੇਂ ਕਹਿ ਦਿਆਂ ਤੂੰ ਆਪਣੇ ਇਸ ਬੁਰਕੇ ਨੂੰ ਉਤਾਰ ਕੇ ਦਰਸ਼ਨ ਦੇ, ਇਹ ਨਹੀਂ ਹੋ ਸਕਦਾ। ਬੜਾ ਪਰੇਸ਼ਾਨ ਹੋ ਗਿਆ, ਬੇਟੀ ਨੇ ਪੁੱਛ ਲਿਆ ਔਰੰਗਜ਼ੇਬ ਨੂੰ, ਤੇਰੀ ਉਦਾਸੀ ਦਾ ਕਾਰਨ ਕੀ ਹੈ? ਚਿੱਠੀ ਫੜਾ ਦਿੱਤੀ, ਕਹਿੰਦੀ ਚਿੰਤਾ ਨਾ ਕਰ, ਮੈਂ ਆਪੇ ਜਵਾਬ ਦੇ ਦਿਆਂਗੀ। ਉਸਨੇ ਚਿੱਠੀ ਦੇ ਜਵਾਬ ਦਿੱਤਾ, ਜਿਸ ਦੇ ਬੋਲ ਇਸ ਤਰ੍ਹਾਂ ਲਿਖੇ, ਕਦੇ ਫੁੱਲਾਂ ਦਾ ਬਗੀਚਾ ਸੀ, ਫੁੱਲ ਖਿੜੇ ਹੋਏ ਸਨ, ਕੋਈ ਫੁੱਲ ਨਿੱਕਾ ਵੀ ਸੀ, ਕੁਛ ਵੱਡਾ ਵੀ ਸੀ, ਕੋਈ ਭਰਪੂਰ ਜਵਾਨੀ ਤੇ ਸਭ ਖਿੜੇ ਹੋਏ ਫੁੱਲ ਸੁਗੰਧੀਆਂ ਵੰਡ ਰਹੇ ਸਨ, ਬੜੀ ਮਹਿਕ ਸੀ, ਪਰ ਕਈ ਐਸੇ ਸਨ ਜਿਨ੍ਹਾਂ ਨੇ ਬੜੀਆਂ ਬੜੀਆਂ ਉੱਚੀਆਂ ਦੀਵਾਰਾਂ ਬਣਾ ਦਿੱਤੀਆਂ, ਆਲੇ ਦੁਆਲੇ ਬਹੁਤ ਉੱਚੇ ਉੱਚੇ ਕੋਟ ਉਸਾਰ ਦਿੱਤੇ, ਕਿਸੇ ਨੂੰ ਫੁੱਲ ਨਜ਼ਰ ਹੀ ਨਾ ਪੈ। ਬੜੀਆਂ ਉੱਚੀਆਂ ਦੀਵਾਰਾਂ ਬਣਾਈਆਂ, ਕਿਸੇ ਨੂੰ ਫੁੱਲ ਨਜ਼ਰ ਨਾ ਹੋਣ, ਪਰ ਪਰਮਾਤਮਾ ਖੁਦਾ ਜੀ ਦੇਖੋ ਰਹਿਮਤ ਕੀ ਹੋ ਗਿਆ ਜੇ ਫੁੱਲ ਨਜ਼ਰ ਨਹੀਂ ਆਉਂਦੇ ਨਾ ਨਜ਼ਰ ਆਉਣ ਪਰ ਫੁੱਲਾਂ ਨੇ ਤਾਂ ਸੁਗੰਧੀ ਫਿਰ ਵੀ ਵੰਡਣੀ ਨਹੀਂ ਛੱਡੀ ਅਗਵਾਈ ਜੋ ਪਰਮਾਤਮਾ ਨੇ ਫੁੱਲਾਂ ਨੂੰ ਸੁਗੰਧੀ ਵੰਡਣ ਦੀ ਸ਼ਕਤੀ ਦਿੱਤੀ ਹੋਈ ਸੀ ਆ ਵੇਖੋ ਇੰਨੀਆਂ ਨੇ ਉੱਚੀਆਂ ਦੁਆਰਾ ਪਾਰ ਕਰਕੇ ਵੀ ਚਲੀ ਗਈ ਅਗਵਾਈ ਇੰਨੀਆਂ ਨੇ ਉੱਚੀਆਂ ਦੁਆਰਾ ਪਾਰ ਕਰਕੇ ਵੀ ਚਲੀ ਗਈ ਉਸ ਨੂੰ ਕੋਈ ਹਕੂਮਤ ਰੋਕ ਨਹੀਂ ਸਕੀ ਅਗਵਾਈ ਨੂੰ ਉਸ ਸੁਗੰਧੀ ਦੀ ਸ਼ਕਤੀ ਨੂੰ ਕੋਈ ਰੋਕ ਨਹੀਂ ਸਕਦਾ ਉਹ ਤਾਂ ਇੰਨੀਆਂ ਉੱਚੇ ਕੋਟ ਇਤਨੀਆਂ ਉੱਚੀਆਂ ਦੁਆਰਾ ਪਾਰ ਕੇ ਵੀ ਚਲੀ ਗਈ ਹਾਂ ਜਿਨ੍ਹਾਂ ਨੇ ਸੁਗੀ ਨਾ ਜੇ ਫੁੱਲ ਨਜ਼ਰ ਨਹੀਂ ਆਏ ਤਾਂ ਕੀ ਹੋਇਆ ਇਹ ਸੁਗੰਧੀ ਉਹਨਾਂ ਫੁੱਲਾਂ ਦੀ ਯਾਦ ਵਿੱਚ ਲੈ ਗਈ ਨਜ਼ਦੀਕ ਰਹਿ ਗਈ ਯਾਦ ਵਿੱਚ ਲੈ ਗਈ ਮੈਂ ਜਦੋਂ ਇਹ ਸਮਝ ਆਈ ਸੱਚਮੁੱਚ ਕੋਈ ਗੁਰਸ਼ਬਦ ਨੂੰ ਕਮਾ ਗਿਆ ਗੁਰਸ਼ਬਦ ਨੂੰ ਕਮਾ ਕੇ ਗੁਰਸ਼ਬਦ ਦਾ ਹੀ ਰੂਪ ਹੋ ਗਿਆ ਇਹ ਗੁਰਸ਼ਬਦ ਦੀ ਸੁਗੰਧੀ ਗੁਰਸ਼ਬਦ ਦੀ ਕਮਾਈ ਇਸ ਦੀ ਸ਼ਕਤੀ ਰੁਕ ਨਹੀਂ ਸਕਦੀ ਚਾਹੇ ਕੋਈ ਕਿਤਨਾ ਵੀ ਰੋਕਣਾ ਚਾਹੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਪਿੰਜਰੇ ਵਿੱਚ ਤੂੰ ਬੰਦ ਕਰਦਾ ਹੈ ਤੂੰ ਸਮਝਦਾ ਹੈ ਕਿ ਪਿੰਜਰੇ ਦੀ ਛੱਤ ਸੱਚਿਆਰ ਦੀ ਜ਼ਬਾਨ ਨੂੰ ਖਤਮ ਕਰ ਦੇਗੀ ਤੈਨੂੰ ਭੁਲਿਖ ਹੈ ਮਨੁੱਖ ਦੇ ਬੋਲ ਤਾਂ ਸ਼ਾਇਦ ਮਕਾਨ ਦੀ ਛੱਤ ਤੱਕ ਵੀ ਨਾ ਪਹੁੰਚਣ ਪਰ ਪਰਮੇਸ਼ਰ ਦੇ ਸ਼ਬਦਾਂ ਦੇ ਬੋਲ ਜਿਹੜੇ ਪ੍ਰਾਣਾਂ ਵਿੱਚ ਵਸ ਜਾਣਗੇ ਪਰਮਾਤਮਾ ਤੱਕ ਪਹੁੰਚਦੇ ਨੇ ਅਗਵਾਈ ਇਸ ਦਾ ਭਾਵ ਹੈ ਕਿ ਸ਼ਬਦ ਜੇ ਅੰਦਰ ਵਸ ਗਿਆ ਸ਼ਬਦ ਦੀ ਕਮਾਈ ਕਰਕੇ ਜੇ ਸ਼ਬਦ ਵਸ ਜਾਏ ਜੇ ਤੁਸੀਂ ਵਡਹੰਸ ਬਣ ਗਏ ਫਿਰ ਤਾਂ ਧਰਤੀ ਤਵੀ ਵੀ ਸ਼ਬਦ ਬੋਲੇਗੀ ਉਬਲਦੀਆਂ ਤੇਗਾਂ ਵੀ ਸ਼ਬਦ ਬੋਲਣਗੀਆਂ ਫਿਰ ਆਰੇ ਦੇ ਤਿੱਖੇ ਦੰਦੇ ਵੀ ਸ਼ਬਦ ਬੋਲਣਗੇ ਫਿਰ ਖੁਰਪੇ ਵੀ ਸ਼ਬਦ ਬੋਲਣਗੇ ਹਰ ਤਰ੍ਹਾਂ ਸ਼ਬਦ ਦੀ ਆਵਾਜ਼ ਪਏਗੀ ਫਿਰ ਬਾਣੀ ਦਾ ਜ਼ੋਰ ਹੋਏਗਾ ਫਿਰ ਸ਼ਬਦ ਹੀ ਸ਼ਬਦ ਹੋਏਗਾ ਸ਼ਬਦ ਦੀ ਗੂੰਜ ਹੋਏਗੀ ਫਿਰ ਸ਼ਬਦ ਦੀ ਗੂੰਜ ਹੋਏਗੀ ਤੇ ਅਸੀਂ ਸਾਰੇ ਗੱਲ ਕਹਿ ਸਕਾਂਗੇ ਇਹ ਸ਼ਬਦ ਪੜ੍ਹ ਕੇ ਮੈਂ ਸਮਾਪਤੀ ਸਾਰੇ ਪਿਆਰ ਨਾਲ ਸ਼ਬਦ ਬੋਲਣਾ ਕੋਈ ਰਸਨਾ ਕਰ ਨਹੀਂ
ਸੱਚ ਹੈ ਸੱਚ ਮਿਲਾਵਾ
ਪਰਮੇਸ਼ੁਰ ਵੀ ਆਪਣੀ ਜਦੋਂ ਵਾਹ ਵਾਹ ਅਖਵਾਉਂਦਾ ਹੈ ਨਾ ਤੇ ਅਖਵਾਉਂਦਾ ਗੁਰ ਸ਼ਬਦ ਕਰਕੇ ਹੀ ਗੁਰ ਸ਼ਬਦ ਕਰਕੇ ਗੁਰ ਸ਼ਬਦ ਦੀ ਸ਼ਬਦ ਉਹ ਵੀ ਪਹਿਲਾਂ ਗੁਰੂ ਬੁਲਾਉਂਦਾ ਹੈ ਗੁਰ ਸ਼ਬਦ ਦਿੰਦਾ ਹੈ ਫਿਰ ਆਪਣੀ ਬਣੀ ਵਾਹੋ ਵਾਹੋ ਆਪ ਅਖਾਏਗਾ ਕਿਵੇਂ ਕਿਸਾ ਸੁਭਾਅ ਹੈ ਗੁਰ ਸ਼ਬਦ ਦੀ ਸੱਚ ਤੇ ਹੁਣ ਮੈਂ ਆਸ ਰੱਖਦਾ ਕੱਲ ਤੁਸੀਂ ਜੋ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਹੈ ਇੱਥੇ ਦੱਸੋ ਜੀ ਮੈਂ ਦੂਸਰੀ ਕੰਟਰੀ ਚ ਜਾ ਕੇ ਮੈਂ ਬੈਂਕਾਕ ਜਾਣਾ ਹੈ ਮਲੇਸ਼ੀਆ ਜਾਣਾ ਹੈ ਹਿੰਦੁਸਤਾਨ ਦੇ ਕਈ ਸਟੇਟਾਂ ਚ ਜਾਣਾ ਹੈ ਮੈਂ ਜਾ ਕੇ ਦੱਸਾਂ ਕਿ ਆਹ ਗੁਰਸਿੱਖੀ ਤਾਂ ਤੁਹਾਨੂੰ ਇੰਗਲੈਂਡ ਵਿੱਚ ਦਿਖਾਈਏ ਆਖੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ ਮੈਂ ਤੁਹਾਡੇ ਸਿੰਪਲ ਵਰਤਣਾ ਚਾਹੁੰਦਾ ਆਖੋ ਵਾਹਿਗੁਰੂ ਪੰਜਾਬ ਵਿੱਚ ਬੜੀ ਪੀੜਾ ਹੈ ਲੋੜ ਹੈ ਅਸੀਂ ਤੁਹਾਡੇ ਕੋਲ ਟ੍ਰੀਟਮੈਂਟ ਲੈਣ ਵਾਸਤੇ ਆਏ ਹਾਂ ਤੁਹਾਨੂੰ ਸੈਂਪਲ ਬਣਾ ਕੇ ਸੇਵਾ ਦੇਣਾ ਚਾਹੁੰਦੇ ਹਾਂ ਸਾਡੇ ਤੇ ਤਰਸ ਕਰਕੇ ਤੁਸੀਂ ਸੈਂਪਲ ਗੁਰੂ ਵਾਲੇ ਕੋਲ ਕੱਲ ਮੈਨੂੰ ਆਸ ਹੈ ਕਿ ਤੁਸੀਂ ਗੁਰੂ ਕਿਰਪਾ ਕਰਕੇ ਵੈਸੇ ਤਾਂ ਮੈਂ ਜਦੋਂ ਇੱਥੇ ਸੌਥਾ ਲਾਇਆ ਸੀ ਤੇ ਮੈਂ ਕਿਹਾ ਸੀ ਕੋਈ ਇੱਕ ਖੜਾ ਹੋ ਕੇ ਜਕਾਰਾ ਚੱਲਦੇ ਤਾਂ ਕਿ ਮੈਨੂੰ ਤੁਹਾਨੂੰ ਸਲਾਹ ਹੋ ਜਾਏ ਅਗਵਾਈ ਗੁਰੂ ਕੋਈ ਸਾਰੀ ਸੰਗਤ ਚ ਜਕਾਰਾ ਚੱਲੇ ਇੱਕ ਸਾਹਿਤਾ ਨਹੀਂ ਖੜਾ ਹੋ ਗਿਆ ਅਗਵਾਈ ਉਸਨੇ ਕਿਹਾ ਮੈਂ ਗੁਰੂ ਵਾਲਾ ਇਹ ਸੌਥਾ 26 ਨੂੰ ਜੋ ਪ੍ਰਸੰਸਾ ਕਰਕੇ ਮੈਂ ਹੈਰਾਨ ਸੀ ਹੋਰ ਕੋਈ ਖੜਾ ਨਹੀਂ ਇੱਕ ਸਾਹਿਤਾ ਨਹੀਂ ਖੜਾ ਹੋ ਗਿਆ ਦੂਜੇ ਦਿਨ ਤਾਂ ਫਿਰ ਕਈ ਜਕਾਰੇ ਆ ਕਈ ਜਗਾਰੇ ਆ ਔਰ ਇੱਥੇ ਵੀ ਬੜੀ ਕਿਰਪਾ ਹੋਏਗੀ ਮੈਨੂੰ ਲੱਗ ਰਿਹਾ ਰਸਤੇ ਚ ਮੈਨੂੰ ਕੱਲ ਵੀ ਪਰਸੋਂ ਕੁਛ ਸ਼ਗਨ ਮਿਲੇ ਨੇ ਅਸੀਂ ਛੱਕਣ ਚਲੇ ਹਾਂ ਕਦੇ ਅੰਮ੍ਰਿਤ ਛੱਕਣ ਚੱਲੇ ਆਖੋ ਕਿਰਪਾ ਕਰ ਉਹ ਸਭ ਤੋਂ ਬੜੀ ਖੁਸ਼ੀ ਮੈਨੂੰ ਹੋਈ ਜਿੱਥੇ ਮੈਂ ਠਹਿਰਿਆ ਹੋਇਆ ਮੰਡੇਰ ਜੀ ਦੇ ਘਰ ਉਹਨਾਂ ਦੇ ਬੱਚਾ ਨੂੰ ਸਾਰੇ ਛੱਕਣ ਵਾਸਤੇ ਆ ਰਹੇ ਨੇ ਕਿੰਨੀ ਲੀਲਾ ਵਰਤੀ ਹੈ ਤੇ ਤੁਸੀਂ ਵੀ ਤਿਆਰ ਹੋ ਜਾਓ ਕਿ ਕੱਲ ਦਸ ਨੇ ਫਿਰ ਤੁਹਾਡੇ ਕੋਲ 12:30 ਤੁਹਾਡੇ ਦਰਸ਼ਨ ਕਰਨੇ ਆ ਕੱਲ ਦਾ ਮੇਰਾ ਸਬਜੈਕਟ ਹੋਏਗਾ ਗੁਰਮੁਖ ਪੰਥ ਜ਼ਰੂਰ ਨਾਲ ਲੈ ਲਾਈ ਹੈ ਅੰਮ੍ਰਿਤ ਛਕਣ ਤੋਂ ਬਾਅਦ ਕਿਉਂਕਿ ਸਵੇਰੇ ਦਸ ਨੇ 10:30 to 11 ਤੱਕ ਡਰਬੀ ਪਹੁੰਚਣਾ ਹੈ ਅਖਵਾ ਜਿੱਥੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਆ ਰਹੇ ਨੇ ਉੱਥੇ ਮੇਰੀ ਅੱਧਾ ਘੰਟਾ ਵਾਸਤੇ ਉਹਨਾਂ ਨੇ ਹਾਜ਼ਰੀ ਰੱਖ ਲਈ ਹੈ ਉਸ ਤੋਂ ਮੈਂ ਸਿੱਧਾ ਦਾਸ ਤੁਹਾਡੇ ਕੋਲ ਆਉਣਾ ਹੈ ਉਹ ਕੱਲ ਰਾਤ ਨੂੰ ਮੈਂ ਲੈਸਟਰ ਜਾ ਕੇ ਹਾਜ਼ਰੀ ਭਰਨੀ ਹੈ ਆਇਓ ਸੁਣਨ ਪੜ੍ਹਨ ਕੋ ਬਾਣੀ ਇਹ ਪੜ੍ਹ ਕੇ ਫਸਟ ਮਿਨਟ ਮੇਰੀ ਫਲਾਈਟ ਹੈ ਅਖਵਾਈ ਮੇਰੀ ਫਲਾਈਟ ਪਰਸੋਂ ਹੈ ਤੇ ਤੁਸੀਂ ਕੱਲ ਜਹਾਜ਼ ਤੁਸੀਂ ਚੜ੍ਹਨਾ ਗੁਰੂ ਦੇ ਜਹਾਜ਼ ਅਖਵਾਈ ਤੁਹਾਡੀ ਫਲਾਈਟ ਕੱਲ ਹੈ ਅਖਵਾਈ ਕਿਉਂਕਿ ਗੁਰੂ ਦੇ ਜਹਾਜ਼ ਦੀ ਚੜ੍ਹਨਾ ਤੇ ਫਲਾਈਟ ਗੁਰੂ ਦੇ ਅੱਛੇ ਤਾਂ ਗੁਰੂ ਨੇ ਚਲਾਉਣਾ ਜਹਾਜ਼ ਅਖਵਾਈ ਸਾਰੇ ਬੋਲੋ ਭਾਈ ਗੁਰੂ ਦੇ ਜਹਾਜ਼ ਤੇ ਚੜ੍ਹਨਾ ਤੁਸੀਂ ਤੁਹਾਡੀ ਫਲਾਈਟ ਕੱਲ ਹੈ ਤੇ ਤੁਸੀਂ ਅੱਜ ਇਹਨੇ ਟਿਕਟਾਂ ਲੈ ਲਓ ਮਨ ਬਣਾ ਲਓ ਅਖਵਾਹ ਬੁਕਿੰਗ ਕਰਾ ਲਓ ਅਗੋ ਨਾਮ ਲਿਖਾ ਦਿਓ ਅਗੋ ਸਮਰਪਣ ਹੋ ਜਾਓ ਗੁਰੂ ਕਿਰਪਾ ਕਰਨਗੇ ਜਹਾਜ਼ ਬਹੁਤ ਵੱਡਾ ਰਸ ਜਿੰਨੇ ਮਰਜ਼ੀ ਬੈਠ ਜਾਓ ਅਖਵਾਹ ਗੁਰੂ ਪੂਰੇ ਦੇ ਪੂਰੇ ਪੂਰ ਨੂੰ ਜਕਾਰਾ ਆ ਗਿਆ ਦੇਖਿਆ ਕਿਰਪਾ ਕੀਤੀ ਭੈਣੋ ਤੁਹਾਨੂੰ ਦੇਖ ਬਰਾਬਰ ਦੀ ਮਿਲਣੀ ਇੱਥੇ ਵਿਤਕਰਾ ਨਹੀਂ ਹੁੰਦਾ ਪਾੜੇ ਚ ਵੀ ਉੱਠੋ ਇੱਕ ਭੈਣ ਨੇ ਜਦੋਂ 40 ਮੁਕਤਿਆਂ ਦਾ ਵੱਧ ਵਾਟਾ ਸੀ ਆਖੋ ਵਾਹੀ ਜੇ ਭੈਣਾਂ ਚੋਂ ਅਜੇ ਤੱਕ ਕੋਈ ਅੰਮ੍ਰਿਤ ਛਕਣ ਚਾਹੁੰਦੀ ਖੜੇ ਖਵੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕਣ ਚਿਖਾਰਾ ਚੜੋ ਤੁਸੀਂ ਅੰਮ੍ਰਿਤ ਸਮਾਪਤੀ ਕਿਹਾ ਆਖੋ ਵਾਹੀ ਸਾਰੇ ਬੋਲੋ ਵਾਹੀ ਕਿਉਂਕਿ ਦੇਖ ਤਾਂ ਤੈਨੂੰ ਬਰਾਬਰ ਦੀ ਦੇਣੀ ਹੈ ਇਹਨਾਂ ਨੇ ਆਖੋ ਵਾਹੀ ਗੁਰੂ ਕਿਰਪਾ ਕਰ ਸਾਰੇ ਬੋਲੋ ਵਾਹਿਗੁਰੂ 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 ਜਾਂ ਤਾਂ ਸਾਰੇ ਨੇ ਛੱਕੇ ਹੀ ਹੋਏ ਲੱਗਦਾ ਪੈ ਚਲੋ ਉਹ ਜੈ ਮਹਾਰਾਜ ਜੀ ਨਹੀਂ ਜਕਾਰਾ ਸਾਹਿਬ ਛੱਕੇ ਜੇ ਮਨ ਬਣਾ ਕੇ ਕੱਲ ਆ ਜ਼ਰੂਰ ਜਾਣਾ ਸਨੇ ਕੇ ਸ਼ੀਸ਼ ਨਾਲ ਕਰਕੇ ਆਓ ਗੁਰਜਤ ਮਾਫ਼ ਕਰਨਾ ਵਿਚਾਰ ਕਰਦਿਆਂ ਪਿੱਤਰ ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਅਨੇਕਾਂ ਤੁੱਟੀਆਂ ਹੋਈਆਂ ਉਹਨਾਂ ਜਾਂ ਬਖਸ਼ ਲੈਣਾ ਅਗਵਾਸੀ ਅਰਦਾਸ ਕਰੇ ਸ਼ਨਾਚੀ ਸ਼ਿਵ ਸਮਾਗ ਬਖਸ਼ਿਸ਼ ਕਰੇ ਆਪਦੀ ਸੇਵਾ ਹੁੰਦੀ ਰਹੇ ਆ ਸਤਿਗੁਰ ਨੇ ਬੜੇ ਤੁੱਟੀ ਨੇ ਕਿਰਪਾ ਕੀਤੀ ਤੁਹਾਡੇ ਦਰਸ਼ਨ ਕਰਾਏ ਹਰ ਸੂਚੀ ਸਮਝਦੀ ਹੈ ਉੱਥੇ ਮੈਂ ਕਹਾਂਗਾ ਮੇਰੇ ਨਾਲ ਬੈਠੇ ਬਾਬਾ ਜਸਵਿੰਦਰ ਸਿੰਘ ਜੀ ਸਾਹਮਣੇ ਭੁਪਿੰਦਰ ਸਿੰਘ ਜੀ ਮੁੰਡੇਰ ਜੀ ਸਤਿਗੁਰ ਨੇ ਇਹਨਾਂ ਨੂੰ ਪ੍ਰੇਰਨਾ ਬਖਸ਼ਿਸ਼ ਕੀਤੀ ਤੇ ਮੈਨੂੰ ਤੁਹਾਡੇ ਦਰਸ਼ਨ ਕਰਵਾ ਦਿੱਤੇ ਨੇ ਸਤਿਗੁਰ ਕਿਰਪਾ ਕਰਨ ਇਹ ਮੇਲ ਬਣੇ ਰਹਿਣ ਸਾਥ ਬਣੀ ਰਹੇ ਤੁਹਾਡੇ ਸਾਰਿਆਂ ਦੇ ਨਾਲ ਗੁਰੂ ਕਿਰਪਾ ਕਰਿਆ ਉਹਨਾਂ ਨੂੰ ਸਭ ਤੋਂ ਪਾਠ ਸਵਾਗਤ